ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਕਰ ਇਸਨਾਨ ਸਿਮਰ ਪ੍ਰਭ ਅਪਨਾ ਮਨ ਤਨ ਭਈ ਅਰੋਗਾ ਕੋਟ ਬਿਗਨ ਲਾਥੀ ਪ੍ਰਭ ਸਰਣਾ ਪ੍ਰਗਟੀ ਭਲੀ ਸੰਯੋਗਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ ਕੋਟ ਬਿਗਨ ਲਾਥੀ ਪ੍ਰਭ ਸਰਣਾ ਪ੍ਰਗਟੀ ਭਲੀ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ
ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ
ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਤਮਾਮ ਜੀਵਾਂ ਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਿਆਰ ਸਤਿਕਾਰ ਨਾਲ ਸ਼੍ਰਵਣ ਕਰਦੇ ਹਾਂ। ਗੁਰਬਾਣੀ ਜੀ ਦੀ ਕਥਾ ਦੀ ਆਰੰਭਤਾ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਪਾਵਨ ਪਵਿੱਤਰ ਇਹ ਦਿਹਾੜਾ ਹੈ, ਅੱਜ ਦੇ ਸ਼ੁਭ ਦਿਹਾੜੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਬਲ ਭੰਜਨ ਗੁਰ ਸੂਰਮਾ ਬਡ ਜੋਧਾ ਬਹੁਤਾਰੇ ਪਕਾਰੀ ਐਸੇ ਦੀਨ ਦਿਆਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਸੁਭਾਏ ਮਾਨ ਕੀਤਾ। ਆਪ ਜੀ ਨੂੰ ਭਲੀ ਪ੍ਰਕਾਰ ਇਹ ਵਿਦਿਤ ਹੈ ਕਿ ਚੰਦੇ ਵਰਗੇ ਦੁਸ਼ਟ ਜੀਵਾਂ ਨੇ ਬਾਦਸ਼ਾਹ ਜਹਾਂਗੀਰ ਦੀ ਦੀਵਾਨਗੀ ਕਰਨ ਵਾਲੇ ਚਮਚਾਗਿਰੀ ਕਰਨ ਵਾਲਿਆਂ ਨੇ ਬਹੁਤ ਸਾਰੀਆਂ ਤੂਮਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਪਰ ਲਾਈਆਂ। ਝੂਠੀਆਂ ਜਿਹੜੀਆਂ ਅਯੋਗ ਗੱਲਾਂ ਸੀ ਉਹ ਕਰ ਕਰਕੇ ਐਸੇ ਕੰਨ ਭਰ ਦਿੱਤੇ ਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ, ਉਹਦੇ ਵਿੱਚ ਇਸਲਾਮ ਧਰਮ ਦੀ ਨਿੰਦਿਆ ਕੀਤੀ ਹੈ ਤੇ ਸਾਡੇ ਮੁਹੰਮਦ ਸਾਹਿਬ ਨੂੰ ਛੋਟਾ ਤੇ ਗੁਰੂ ਨਾਨਕ ਸਾਹਿਬ ਨੂੰ ਵੱਡਾ ਜਣਾਇਆ। ਹੋਰ ਝੂਠੇ ਬੋਲ ਕਹੇ ਕਿ ਆਪਣੇ ਪਾਸ ਸਤਿਗੁਰਾਂ ਨੇ ਕੁਝ ਡਾਕੂ ਚੋਰ ਧਾੜ ਵੀ ਰੱਖੇ ਨੇ, ਲੋਕਾਂ ਦੇ ਕੋਲੋਂ ਮਾਇਆ ਲੁੱਟ ਕੇ ਇਕੱਠੀ ਕਰਦੇ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਝੂਠੀਆਂ ਤੂਮਤਾਂ ਲਾ ਲਾ ਕਰਕੇ ਆਪਣੀ ਜਿਹੜੀ ਪੁੱਤਰੀ ਦਾ ਰਿਸ਼ਤਾ ਨਾਤਾ ਸਤਿਗੁਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਉਹਦਾ ਬਦਲਾ ਲੈਣ ਵਾਸਤੇ ਬਾਦਸ਼ਾਹ ਦੇ ਕੋਲ ਰੋਜ਼ਾਨਾ ਕੰਮ ਭਰਦਾ ਹੈ। ਤੇ ਚੰਦੇ ਨੇ ਕਿਹਾ ਜਾ ਕੇ, ਬਾਦਸ਼ਾਹ ਤੁਹਾਡਾ ਜਿਹੜਾ ਪੁੱਤਰ ਖੁਸਰੋ ਹੈ ਜਿਸ ਨੂੰ ਤੁਸਾਂ ਨੇ ਦੇਸ਼ ਕਾਲਾ ਦੇ ਦਿੱਤਾ, ਗੁਰੂ ਅਰਜਨ ਸਾਹਿਬ ਦੇ ਕੋਲ ਰਿਹਾ, ਸਤਿਗੁਰਾਂ ਨੇ ਆਓ ਭਗਤ ਕੀਤੀ, ਤੁਹਾਡਾ ਹੁਕਮ ਨਹੀਂ ਗੁਰੂ ਅਰਜਨ ਸਾਹਿਬ ਨੇ ਮੰਨਿਆ, ਉਹਦੀ ਬੜੀ ਸੇਵਾ ਕੀਤੀ, ਸਤਿਗੁਰੂ ਪਾਤਸ਼ਾਹ ਨੇ ਦਰਬਾਰ ਵਿੱਚ ਆਏ ਦੀ ਆਓ ਭਗਤ ਕੀਤੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਬਾਦਸ਼ਾਹ ਨੂੰ ਜਦੋਂ ਭੜਕਾਇਆ ਗਿਆ ਤੇ ਫਿਰ ਇਹ ਜਹਾਂਗੀਰ ਨੇ ਕਿਹਾ ਸੀ ਚੰਦੂ ਦੀਵਾਨ ਨੇ ਕਿ ਜਲਦੀ ਗੁਰੂ ਅਰਜਨ ਸਾਹਿਬ ਨੂੰ ਮੇਰੇ ਪਾਸ ਲਿਆਂਦਾ ਜਾਵੇ, ਚਿੱਠੀ ਲਿਖੋ, ਚਿੱਠੀ ਦੇ ਵਿੱਚ ਸਾਰਾ ਕੁਝ ਲਿਖਿਆ ਜਾਵੇ ਤੇ ਦੱਸੋ ਉਹਨਾਂ ਨੂੰ ਕਿ ਇਸ ਤਰ੍ਹਾਂ ਦੀ ਕੋਈ ਸਜ਼ਾ ਦੇਣੀ ਬਣਦੀ ਹੈ। ਇਹ ਦੀਵਾਨ ਚੰਦੂ ਨੇ ਕਿਹਾ ਸੀ, ਬਾਦਸ਼ਾਹ ਜੀ 2 ਲੱਖ ਰੁਪਇਆ ਨਗਦ ਗੁਰੂ ਅਰਜਨ ਸਾਹਿਬ ਤੋਂ ਲਿਆ ਜਾਵੇ ਤੇ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਲਿਆਂਦਾ ਜਾਵੇ। ਬਾਦਸ਼ਾਹ ਦੇ ਅਹਿਦੀ ਜਿਹੜੇ ਨੇ ਸਿਪਾਹੀ ਲੋਕ ਨੇ ਚਿੱਠੀ ਵਿੱਚ ਜੋ ਕੁਝ ਲਿਖਿਆ ਚੰਦੂ ਨੇ ਬਾਦਸ਼ਾਹ ਨਾਲੋਂ ਵੀ 10 ਗੁਣਾ ਜ਼ਿਆਦਾ ਗੁੱਸਾ ਆਪਣਾ ਚਿੱਠੀ ਵਿੱਚ ਲਿਖਤੀ ਰੂਪ ਵਿੱਚ ਕੱਢਿਆ ਤੇ ਉਹ ਅਹਿਦੀ ਸਿਪਾਹੀ ਜਿਹੜਾ ਜਦੋਂ ਤੁਰਨ ਲੱਗਿਆ ਚੰਦੇ ਨੇ ਕਿਹਾ ਖਾਲੀ ਹੱਥ ਨੀ ਪਰਤਣਾ, 2 ਲੱਖ ਰੁਪਇਆ ਵੀ ਨਾਲ ਆਵੇ ਤੇ ਗੁਰੂ ਅਰਜਨ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਵੀ ਨਾਲ ਹੀ ਲਿਆਂਦਾ ਜਾਵੇ। ਕੋਈ ਉੱਥੇ ਮਿਠਾਸ ਵਾਲੇ ਬਚਨ ਨੀ ਬੋਲਣੇ, ਬੜੇ ਵੀਰ ਰਸ ਵਿੱਚ ਆ ਕਰਕੇ ਬਚਨ ਕਰਨੇ ਗੁਰੂ ਅਰਜਨ ਸਾਹਿਬ ਦੇ ਨਾਲ। ਇਹ ਸਾਰਾ ਕੁਝ ਸੁਣ ਕੇ ਜਿਹੜਾ ਸਿਪਾਹੀ ਲਾਹੌਰ ਤੋਂ ਤੁਰਿਆ ਹੈ ਅੰਮ੍ਰਿਤਸਰ ਦੀ ਇਸ ਪਾਵਨ ਪਵਿੱਤਰ ਧਰਤੀ ਤੇ ਚਿੱਠੀ ਲੈ ਕਰਕੇ ਆਇਆ, ਗੁਰੂ ਅਰਜਨ ਸਾਹਿਬ ਜੀ ਦੇ ਜਦੋਂ ਦਰਸ਼ਨ ਦੀਦਾਰ ਕੀਤੇ ਤਪ ਤਮਾਹੇ ਠਾਂਡ ਵਰਤਾਈ। ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਅੰਦਰ ਜਿਹੜਾ ਸ਼ਾਂਤ ਹੋ ਗਿਆ, ਜਿਹੜਾ ਸਿਪਾਹੀ ਅਹਿਦੀਆ ਚਿੱਠੀ ਲੈ ਕੇ ਆਇਆ ਵੀਰ ਰਸ ਨਾਲ ਭਰਿਆ ਹੋਇਆ ਸੀ, ਹੰਕਾਰ ਸੀ ਮਨ ਵਿੱਚ, ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ। ਬੇਨਤੀ ਕਰਕੇ ਕਹਿਣ ਲੱਗਿਆ, ਸਤਿਗੁਰੂ ਪਾਤਸ਼ਾਹ, ਮੈਂ ਇੱਕ ਨਿਮਾਣਾ ਜਿਹਾ ਜੀਵ, ਬਾਦਸ਼ਾਹ ਜਹਾਂਗੀਰ ਤੇ ਚੰਦੂ ਦੀਵਾਨ ਨੇ ਹੁਕਮ ਮੈਨੂੰ ਭੇਜਿਆ ਲਿਖ ਕਰਕੇ, ਮੈਂ ਚਿੱਠੀ ਲੈ ਕੇ ਪੁੱਜਿਆ ਹਾਂ। ਮੈਂ ਆਪਣੀ ਬੇਨਤੀ ਕਰਨ ਵਾਸਤੇ ਤੁਹਾਡੇ ਕੋਲ ਪਹੁੰਚਿਆ ਹਾਂ, ਸਤਿਗੁਰੂ ਮੈਨੂੰ ਬਖਸ਼ ਲਓ। ਤਾਂ ਗੁਰੂ ਅਰਜਨ ਸਾਹਿਬ ਜੀ ਨੇ ਉਹ ਚਿੱਠੀ ਸਿੱਖਾਂ ਦੇ ਕੋਲੋਂ ਪੜਵਾਈ ਹੈ, ਉਹਦੇ ਵਿੱਚ 2 ਲੱਖ ਦਾ ਜ਼ਿਕਰ ਕੀਤਾ, ਸਤਿਗੁਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਲਿਖਿਆ ਹੋਇਆ ਜ਼ਿਕਰ ਜਦੋਂ ਸੁਣਿਆ, ਸਤਿਗੁਰੂ ਪਾਤਸ਼ਾਹ ਕਹਿੰਦੇ, ਅਹਿਦੀ ਇਹ ਸਿਪਾਹੀ ਸੱਜਣ, ਤੂੰ ਗੁਰੂ ਨਾਨਕ ਦੇ ਦਰ ਦੇ ਵਿੱਚੋਂ ਬਖਸ਼ ਸਿਰੇ ਪਾਓ ਲੈ ਕੇ ਚੱਲਿਆ ਗਿਆ ਤੇ ਜਾ ਕੇ ਬਾਦਸ਼ਾਹ ਤੇ ਚੰਦੂ ਦੀਵਾਨ ਨੂੰ ਕਹਿ ਦੇਵੀ ਕਿ ਜਿਹੜਾ ਕੁਝ ਲਿਖਿਆ ਗਿਆ ਤੁਹਾਨੂੰ ਲਾਹੌਰ ਵਿੱਚ ਆ ਕੇ ਅਸੀਂ ਆਪ ਦੇਵਾਂਗੇ, ਆਪ ਆਵਾਂਗੇ ਚੱਲ ਕਰਕੇ ਲਾਹੌਰ ਵੱਲ ਨੂੰ। ਇਹ ਸਾਰੀ ਭਵਿੱਖਤ ਵਾਰਤਾ ਕਿ ਤੱਤੀ ਤਵੀ ਤੇ ਹੁਣ ਚੌਂਕੜੇ ਲੱਗਣੇ ਨੇ, ਜਾ ਕੇ ਆਪ ਲਾਹੌਰ ਦੀ ਧਰਤੀ ਤੇ ਸ਼ਹਾਦਤਾਂ ਦੇਣੀਆਂ ਨੇ, ਇਹ ਸਾਰਾ ਕੁਝ ਸਤਿਗੁਰੂ ਪਾਤਸ਼ਾਹ ਨੇ ਵੇਖਿਆ ਵਿਚਾਰਿਆ ਹੈ। ਕਿੱਥੇ ਬੈਠੇ ਨੇ ਅੱਜ ਦੇ ਸ਼ੁਭ ਦਿਹਾੜੇ ਗੁਰੂ ਅਰਜਨ ਸਾਹਿਬ ਜੀ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਰਾਤ ਨੂੰ ਜਾ ਕੇ ਸੁੱਖ ਆਸਣ ਹੁੰਦੇ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਿਸ ਨੂੰ ਕੋਠਾ ਸਾਹਿਬ ਕਿਹਾ ਜਾਂਦਾ, ਉੱਥੇ ਗੁਰੂ ਅਰਜਨ ਸਾਹਿਬ ਜੀ ਸੁਭਾਈ ਮਾਨ ਨੇ। ਸਤਿਗੁਰੂ ਪਾਤਸ਼ਾਹ ਨੇ ਸਾਰੀ ਭਵਿੱਖਤ ਵਾਰਤਾ ਵਿਚਾਰ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬੁਲਾਇਆ। ਸਤਿਗੁਰਾਂ ਨੇ ਮੋਹਰ ਲਗਾਉਣੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਦੀ। ਇਕੱਲੇ ਬਾਬਾ ਜੀ ਨੂੰ ਸਤਿਗੁਰੂ ਪਾਤਸ਼ਾਹ ਪੁੱਛਦੇ ਨੇ ਕਿ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਦੇ ਯੋਗ ਹੋ ਗਏ ਨੇ? ਬਾਬਾ ਜੀ, ਦੁਸ਼ਟਾਂ ਦੇ ਘਰ ਵਿੱਚ ਸੋਗ ਦੇਣ ਵਾਸਤੇ ਇਸ ਸਾਹਿਬਜ਼ਾਦੇ ਦੇ ਬੌਲਿਆਂ ਵਿੱਚ ਬਲ ਭਰ ਚੁੱਕਿਆ ਹੈ, ਇਹ ਬਲੀ ਬਹਾਦਰ ਬਣ ਚੁੱਕੇ ਨੇ। ਇੰਨੇ ਬਚਨ ਗੁਰੂ ਅਰਜਨ ਸਾਹਿਬ ਜੀ ਦੇ ਸੁਣ ਕੇ ਬਾਬਾ ਜੀ ਨੇ ਹੱਥ ਜੋੜੇ, ਬੇਨਤੀ ਕੀਤੀ, ਗਰੀਬ ਨਵਾਜ ਸਤਿਗੁਰੂ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਜੋਤ ਹਨ, ਕਿਵੇਂ ਨਾ ਉਹਨਾਂ ਦੇ ਅੰਦਰ ਬਲ ਪ੍ਰਗਟ ਹੋਵੇ, ਕਿਵੇਂ ਨਾ ਗੁਰਤਾ ਗੱਦੀ ਦੇ ਤਖ਼ਤ ਨੂੰ ਸਾਂਭਣ ਦੇ ਯੋਗ ਹੋਣ ਜਦੋਂ ਜੋਤ ਹੀ ਤੁਹਾਡੀ ਵਰਤ ਰਹੀ ਹੈ। ਇੰਨੇ ਬਚਨ ਸਤਿਗੁਰੂ ਪਾਤਸ਼ਾਹ ਨੇ ਜਦੋਂ ਬਾਬਾ ਜੀ ਦੀ ਰਸਨਾ ਤੇ ਸੁਣੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਲ ਬੁਲਾਇਆ ਹੈ। 11 ਸਾਲ ਦੀ ਅਵਸਥਾ ਹੈ ਛੇਵੇਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਭਾਈ ਸਾਹਿਬ, ਭਾਈ ਗੁਰਦਾਸ ਜੀ, ਗੁਰੂ ਘਰ ਦੇ ਮਹਾਨ ਜਿਹੜੇ ਵਿਦਵਾਨ ਹਨ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਆਏ ਨੇ। ਉੱਥੇ ਫਿਰ ਗੁਰੂ ਅਰਜਨ ਸਾਹਿਬ ਜੀ ਆਪ ਉੱਥੇ ਹਨ, ਤਖ਼ਤ ਦੇ ਉੱਪਰ ਸਾਹਿਬਜ਼ਾਦਿਆਂ ਨੂੰ ਬਿਠਾ ਕਰਕੇ ਥਾਲ ਦੇ ਵਿੱਚ ਨਾਰੀਅਲ ਰੱਖਿਆ ਹੈ, 5 ਪੈਸੇ ਰੱਖੇ ਗਏ ਨੇ। ਸਮੁੱਚੀ ਜਗਤ ਦੀ ਜਿਹੜੀ ਮਾਇਆ ਹੈ, ਸਤਿਗੁਰੂ ਪਾਤਸ਼ਾਹ ਨੇ ਥਾਲ ਦੇ ਵਿੱਚ ਰੱਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਜਦੋਂ ਆਏ, 3 ਪ੍ਰਕਰਮਾਂ ਕੀਤੀਆਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਜਦੋਂ 3 ਪ੍ਰਕਰਮਾਂ ਹੋਈਆਂ ਤੇ ਆਪਣਾ ਪਾਵਨ ਪਵਿੱਤਰ ਜਿਹੜਾ ਮਸਤਕ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਦੇ 11 ਸਾਲ ਦੀ ਅਵਸਥਾ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ, ਜਦੋਂ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ 5 ਸਾਹਿਬ ਜੀ ਦੀ ਵੱਡੇ ਸਤਿਗੁਰਾਂ ਦੀ ਚੱਲੀ ਆਉਂਦੀ ਮਰਿਆਦਾ ਪੂਰਨ ਕੀਤੇ ਨਾਲ ਹੀ ਬਚਨ ਕਰ ਦਿੱਤਾ ਸੀ। ਬਾਬਾ ਬੁੱਢਾ ਸਾਹਿਬ ਜੀ, ਤੁਹਾਨੂੰ ਕੀ ਹੁਕਮ ਲਾਇਆ ਗੁਰੂ ਨਾਨਕ ਸਾਹਿਬ ਨੇ? ਭਾਈ ਲਹਿਣਾ ਜੀ ਦੇ ਮੱਥੇ ਤੇ ਤਿਲਕ ਤੁਸਾਂ ਨੇ ਕੱਢਿਆ, ਬਾਬਾ ਅਮਰਦਾਸ ਜੀ ਦੇ ਮਸਤਕ ਦੇ ਉੱਪਰ ਤੁਸਾਂ ਨੇ ਤਿਲਕ ਦਿੱਤਾ, ਗੁਰੂ ਰਾਮਦਾਸ ਪਿਤਾ ਜੀ ਦੇ ਮਸਤਕ ਤੇ ਤੁਸਾਂ ਨੇ ਤਿਲਕ ਲਾਇਆ, ਤੇ ਸਾਨੂੰ ਦਾਸਾਂ ਨੂੰ ਪੰਜਵੇਂ ਸਰੂਪ ਦੇ ਵਿੱਚ ਵੀ ਤੁਸਾਂ ਨੇ ਤਿਲਕ ਦੇ ਕੇ ਨਿਵਾਜਿਆ। ਉੱਥੇ ਉਹ ਜਿਹੜੀ ਮਰਿਆਦਾ ਹੈ ਤਿਲਕ ਦੇਣ ਦੀ, ਤੁਸੀਂ ਆਪਣੇ ਕਰ ਕਮਲਾਂ ਨਾਲ ਪੂਰੀ ਕਰੋ। ਜਦੋਂ ਇਹ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਹੋਏ, ਬਾਬਾ ਬੁੱਢਾ ਸਾਹਿਬ ਜੀ ਇੱਕਦਮ ਹੈਰਾਨੀ ਵਿੱਚ ਆਏ ਨੇ। ਸਤਿਗੁਰੂ ਪਾਤਸ਼ਾਹ, ਇਹ ਕੀ ਆਪ ਜੀ ਬਚਨ ਕਰਨ ਲੱਗ ਪਏ? ਤੁਸਾਂ ਨੇ ਲਾਹੌਰ ਜਾਣਾ ਹੈ, ਬਾਦਸ਼ਾਹ ਨਾਲ ਮੇਲ ਮਿਲਾਪ ਕਰਨਾ, ਤੇ ਥੋੜੇ ਦਿਨਾਂ ਤੋਂ ਬਾਅਦ ਆਪਣੇ ਨੇ ਵਾਪਸ ਆ ਜਾਣਾ। ਇਹ ਜਿਹੜੀ ਐਸੀ ਮਰਿਆਦਾ, ਗੁਰਤਾ ਗੱਦੀ ਦਾ ਤਿਲਕ ਦੇਣਾ, ਤਖ਼ਤ ਤੇ ਬਿਠਾਉਣਾ, ਤੇ ਇਹ ਤਾਂ ਜਦੋਂ ਕੋਈ ਗੁਰ ਜੋਤੀ ਸਰੀਰ ਵਿੱਚੋਂ ਨਿਰਾਲੀ ਹੋ ਜਾਂਦੀ, ਜੋਤੀ ਜੋਤ ਸਮਾਉਣ ਤੋਂ ਬਾਅਦ ਰਸਮ ਕਰੀ ਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਬਾਬਾ ਜੀ ਤੁਹਾਡੇ ਬਚਨ ਜਿਹੜੇ ਯੋਗ ਨੇ, ਸੱਤ ਤੁਹਾਡੇ ਬਚਨ ਸੱਚੇ ਨੇ, ਕਦੇ ਮਿਥਿਆ ਨਹੀਂ ਹੋਏ, ਤੇ ਪਰੰਤੂ ਸਾਨੂੰ ਪਤਾ ਕਿ ਅਸੀਂ ਬਾਦਸ਼ਾਹ ਨਾਲ ਕੱਲਾ ਮਿਲਾਪ ਹੀ ਨਹੀਂ ਕਰਨਾ, ਸਾਡੇ ਲਾਹੌਰ ਪੁੱਜਣ ਦੇ ਨਾਲ ਸਾਰੇ ਵਿਧੀ ਵਿਧਾਨ ਜਿਹੜੇ ਪੂਰੇ ਹੋ ਜਾਣੇ ਨੇ, ਸਾਰੇ ਬਹਾਨੇ ਬਣ ਜਾਣੇ, ਤੁਰਕਾਂ ਦੇ ਸਿਰ ਦੇ ਉੱਤੇ ਸਾਡਾ ਜਿਹੜਾ ਸਰੀਰ ਜਾ ਕਰਕੇ ਛੁੱਟਣਾ, ਸ਼ਹਾਦਤ ਹੋ ਜਾਣੀ, ਮੁੜ ਕਰਕੇ ਸਰੀਰ ਕਰਕੇ ਇਸ ਧਰਤੀ ਤੇ ਨਹੀਂ ਆਵਾਂਗੇ। ਇਹ ਜਦੋਂ ਬਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹੇ ਨੇ, ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾਲ ਹੀ ਇਹ ਕਹਿ ਦਿੱਤਾ, ਇਹਨਾਂ ਬਚਨਾਂ ਨੂੰ ਗੁਪਤ ਰੱਖਣਾ ਜਿੰਨੇ ਦੇਰ ਅਸੀਂ ਸਰੀਰ ਵਿੱਚ ਵਰਤਦੇ ਹਾਂ, ਕਿਉਂਕਿ 11 ਦਿਨਾਂ ਤੋਂ ਬਾਅਦ ਸਤਿਗੁਰਾਂ ਦੀ ਸ਼ਹਾਦਤ ਹੁੰਦੀ, ਅੱਜ ਤੋਂ 11 ਦਿਨ ਬਾਅਦ, ਤੇ ਓਨੇ ਦਿਨ ਇਹ ਬਚਨ ਕਿਸੇ ਨਾਲ ਸਾਂਝਾ ਨਹੀਂ ਕਰਨਾ, ਤੁਸਾਂ ਨੇ ਸਾਰੀਆਂ ਰਸਮਾਂ ਕਰਨੀਆਂ ਨੇ, ਕੇਵਲ ਜਿਹੜੀ ਦਸਤਾਰਬੰਦੀ ਹੋਵੇਗੀ ਉਹ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਸੰਗਤਾਂ ਦਾ ਵਿਸ਼ਾਲ ਇਕੱਠ ਕਰਕੇ ਮਸੰਦਾਂ ਗੁਰੂ ਦੀਆਂ ਸੰਗਤਾਂ ਵੱਲੋਂ ਦਸਤਾਰ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਤੁਸਾਂ ਨੇ ਸਜਾਉਣੀ ਹੈ। ਉੱਥੋਂ ਬਾਬਾ ਜੀ ਆਹ ਜਿਹੜੀ ਤਿਲਕ ਦੀ ਮਰਿਆਦਾ ਇਹ ਪੂਰੀ ਕਰੋ। ਅੱਜ ਦੇ ਇਸ ਸ਼ੁਭ ਦਿਹਾੜੇ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨਾਂ ਨੂੰ ਸੱਤ ਬਚਨ ਕਰਕੇ ਮੰਨਦੇ ਹੋਏ ਚੰਦਨ ਤੇ ਕੇਸਰ ਦਾ ਜਿਹੜਾ ਮਿਲਾਪ ਕਰਕੇ ਦੋਹਾਂ ਦਾ ਤਿਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਸਤਕ ਦੇ ਉੱਪਰ ਆਪਣੇ ਕਰ ਕਮਲਾਂ ਦੇ ਨਾਲ ਕੱਢਦੇ ਨੇ। ਤੇ ਉਸ ਵੇਲੇ ਸਾਧ ਸੰਗਤ ਜੀ 1663 ਬਿਕਰਮੀ ਸੰਮਤ ਤੇ ਜੇਠ ਵਡੀ ਅਸ਼ਟਮੀ ਜਿਹੜਾ ਅੱਜ ਦਾ ਸ਼ੁਭ ਦਿਹਾੜਾ ਹੈ, ਅੱਜ ਦੇ ਸ਼ੁਭ ਦਿਹਾੜੇ ਇਹ ਗੁਰਤਾ ਗੱਦੀ ਦਾ ਜਿਹੜਾ ਤਿਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਸਤਕ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਰਾਹੀਂ ਕੱਢਿਆ ਗਿਆ। ਜਦੋਂ ਸ਼ਾਮਾਂ ਪੈ ਗਈਆਂ ਤੇ ਆਪਣੇ ਘਰ ਗੁਰੂ ਤੇ ਮਹਿਲਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਗਏ ਨੇ, ਘਰ ਵਿੱਚ ਜਾ ਕਰਕੇ ਮਾਤਾ ਗੰਗਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਵਾਸਤੇ ਪੁੱਜੇ ਹਨ, ਤਾਂ ਸਤਿਗੁਰਾਂ ਨੇ ਉੱਥੇ ਉਪਦੇਸ਼ ਦਿੱਤਾ ਹੈ ਮਾਤਾ ਜੀ ਨੂੰ। ਕੀ ਉਪਦੇਸ਼ ਦੇਣਾ ਕੀਤਾ? ਸਤਿਗੁਰੂ ਪਾਤਸ਼ਾਹ ਕਹਿੰਦੇ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੀਤ, ਜੋ ਉਪਜਿਓ ਸੋ ਬਿਨਸ ਹੈ, ਪਰ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲਈ ਸ਼ਾਦ ਸਗਲ ਜੰਜਾਲ। ਇਹ ਸੰਸਾਰ ਮਿਥਿਆ ਹੈ, ਦੇਹਾਂ ਨਾਲ ਕਦੇ ਕੋਈ ਪਿਆਰ ਨਹੀਂ ਕਰਨਾ, ਇਹ ਦੇਹਾਂ ਬਿਨ ਸੰਹਾਰ ਲਈ ਵੈਰਾਗ ਲਈ ਉਪਦੇਸ਼ ਮਾਤਾ ਜੀ ਨੂੰ ਬਖਸ਼ਿਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਇਹ ਸਮੁੱਚੀ ਜਿਹੜੀ ਮਰਿਆਦਾ ਆਪਣੇ ਕਰ ਕਮਲਾਂ ਨਾਲ ਬਾਬਾ ਬੁੱਢਾ ਸਾਹਿਬ ਦੇ ਕਰ ਕਮਲਾਂ ਨਾਲ ਕੀਤੀ ਗਈ, ਉੱਥੇ ਇਹ ਬਚਨ ਵੀ ਨਾਲ ਕਹੇ ਸਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਅਜਰ ਸ਼ਕਤੀ ਨੂੰ ਜਰ ਕੇ ਰੱਖਣਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾ ਕੇ ਇਹ ਬਚਨ ਕਹੇ ਸਨ ਤੇ ਜਿੱਥੇ ਕਿੱਥੇ ਕੋਈ ਮਰਿਆਦਾ ਦੀ ਉਲੰਘਣਾ ਹੁੰਦੀ ਹੋਵੇ ਤੇ ਉੱਥੇ ਜ਼ਰੂਰ ਇਹਦੀ ਵਰਤੋਂ ਕਰ ਲੈਣੀ ਤੇ ਆਪਣੇ ਕੋਈ ਨਿੱਜੀ ਸਵਾਰਥਾਂ ਵਾਸਤੇ ਇਹਦੀ ਵਰਤੋਂ ਨਹੀਂ ਕਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੋਰ ਬਹੁਤ ਸਾਰੇ ਬਚਨ ਆਖੇ ਕਿ ਬਾਹਰਲੀ ਕਿਰਿਆ ਤੁਹਾਡੇ ਸਰੀਰਾਂ ਦੀ ਭਗਤਾਂ ਵਾਲੀ ਹੋਣੀ ਚਾਹੀਦੀ। ਭਾਵ ਅੰਮ੍ਰਿਤ ਵੇਲੇ ਉੱਠਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ, ਅਭਿਆਸ ਕਰਨਾ, ਸ਼ਾਸਤਰ ਵਿੱਦਿਆ ਤੇ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਹੋਣਾ ਤੇ ਅੰਦਰਲੀ ਜਿਹੜੀ ਵਿਰਤੀ ਤੁਹਾਡੀ ਉਹ ਅੰਤਰਮੁਖੀ ਵਿਰਤੀ ਅਹੰਗ ਬ੍ਰਹਮ ਵਾਲੀ ਹੋਣੀ ਚਾਹੀਦੀ ਹੈ। ਅਹੰ ਮੇਰੀ ਜਿਹੜੀ ਆਤਮਾ ਇਹ ਬ੍ਰਹਮ ਸਰੂਪ ਹੈ ਤੇ ਜਿਹੜਾ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਉਹਦੀ ਜੋਤ ਮੇਰੀ ਆਤਮਾ ਹੈ। ਅੰਦਰਲੀ ਵਿਰਤੀ ਵਿੱਚ ਕਦੇ ਫਰਕ ਨਹੀਂ ਹੋਣਾ ਚਾਹੀਦਾ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਾਹੀਂ ਸਾਨੂੰ ਸੰਗਤਾਂ ਨੂੰ ਦਿੱਤੇ ਸਤਿਗੁਰਾਂ ਨੇ। ਗੁਰੂ ਹਰਗੋਬਿੰਦ ਸਾਹਿਬ ਸਮਰੱਥ ਗੁਰੂ ਨੂੰ ਕੀ ਉਪਦੇਸ਼ ਦੇਣਾ ਸੀ, ਉਹ ਬਹਾਨਾ ਬਣਾ ਕੇ ਸਾਨੂੰ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਸੋ ਇਸ ਲਈ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੱਜ ਦਾ ਜਿਹੜਾ ਦਿਨ ਹੈ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਦਰਸ਼ਨ ਕੀਤਾ। ਸ਼ਾਮ ਦੇ ਵਕਤ ਗੁਰੂ ਕੇ ਮਹਿਲਾਂ ਵਿੱਚ ਗਏ, ਰਾਤ ਬਤੀਤ ਕੀਤੀ ਹੈ ਤੇ ਕੱਲ੍ਹ ਦਾ ਜਿਹੜਾ ਦਿਹਾੜਾ ਆਵੇਗਾ। ਅੰਮ੍ਰਿਤ ਵੇਲੇ ਉੱਠੇ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਏ, ਪਹਿਲਾਂ ਪਿਤਾ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕੀਤੇ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ ਨੇ, ਅਰਦਾਸ ਬੇਨਤੀ ਕਰਕੇ ਪੰਜ ਸਿੱਖ ਆਪਣੇ ਨਾਲ ਲੈ ਲਏ। ਭਾਈ ਜੇਠਾ ਜੀ, ਭਾਈ ਬੀਬੀ ਚੰਦ ਜੀ, ਭਾਈ ਪੈੜਾ ਜੀ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਇਹਨਾਂ ਪੰਜ ਸਿੱਖਾਂ ਨੂੰ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਲਾਹੌਰ ਵੱਲ ਨੂੰ ਗਏ ਨੇ। ਭਾਈ ਸੱਧੂ ਦੇ ਘਰ ਵਿਖੇ ਗਏ ਨੇ, ਉੱਥੋਂ ਫਿਰ ਅੱਗੇ ਜਿਵੇਂ ਗ੍ਰਿਫਤਾਰੀ ਸਤਿਗੁਰੂ ਪਾਤਸ਼ਾਹ ਦੀ ਲਾਹੌਰ ਦੇ ਵਿੱਚੋਂ ਹੀ ਬੜਾ ਲੰਬਾ ਇਤਿਹਾਸ ਹੈ। ਸੋ ਅੱਜ ਦੇ ਸ਼ੁਭ ਦਿਹਾੜੇ ਆਪਣੇ ਕਰ ਕਮਲਾਂ ਨਾਲ, ਬਾਬਾ ਬੁੱਢਾ ਸਾਹਿਬ ਜੀ ਦੇ ਹਸਤ ਕਮਲਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਸੁਭਾਈ ਮਾਨ ਕਰਕੇ ਮਸਤਕ ਦੇ ਵਿੱਚ ਗੁਰਤਾ ਗੱਦੀ ਦਾ ਤਿਲਕ ਦਿੱਤਾ ਗਿਆ। ਆਪ ਸਮੁੱਚੀਆਂ ਸੰਗਤਾਂ, ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਪਿਆਰੀਆਂ ਸੰਗਤਾਂ ਤੇ ਪੰਥ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਸ਼ੁਭ ਜਿਹੜੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣਗੀ। ਆਓ ਸਾਧ ਸੰਗਤ ਵੀ ਹੁਣ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਨੇ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ, ਕੁਝ ਸਮੇਂ ਲਈ ਆਪਾਂ ਰਲ ਮਿਲ ਕਰਕੇ ਗੁਰਬਾਣੀ ਵਿਚਾਰ ਜੋ ਹੈ ਸਾਂਝੀ ਕਰ ਲਈਏ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਜਿਹੜਾ ਸੋਰਠ ਹੈ ਇਸ ਨੂੰ ਕੁਝ ਵਿਦਵਾਨ ਜਿਹੜੇ ਰਾਗ ਮੰਨਦੇ ਨੇ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਉੱਥੇ ਰਾਗ ਲਿਖਿਆ ਹੈ। ਜਦੋਂ ਗੁਰੂ ਅਰਜਨ ਦੇਵ ਸਾਹਿਬ ਦੀ ਪਾਵਨ ਬਾਣੀ ਰਾਗ ਮਾਲਾ ਪੜ੍ਹੀਏ, ਜਿਹੜੀ ਰਾਗਾਂ ਦੀ ਮਾਲਾ ਪੰਗਤੀ ਹੈ, ਉੱਥੇ ਸਤਿਗੁਰੂ ਪਾਤਸ਼ਾਹ ਨੇ ਇਸ ਸੋਰਠ ਨੂੰ ਰਾਗ ਨਹੀਂ ਲਿਖਿਆ ਹੈ। ਸੋਰਠ ਗੂੰਡ ਮਲਾਰੀ ਧੁਨੀ, ਪੁੰਨ ਗਾਵ ਹੈ ਆਸਾ ਗੁਣ ਗੁਣੀ, ਉੱਚ ਸੁਰ ਸੂਹੋ ਪੁੰਨ ਕੀਨੀ, ਮੇਘ ਰਾਗ ਸੋ ਪੰਚੋ ਚੀਨੀ। ਮੇਘ ਰਾਗ ਦੇ ਸੋਰਠ ਨੂੰ ਪਤਨੀ ਲਿਖਿਆ ਹੈ ਰਾਗ ਮਾਲਾ ਵਿੱਚ, ਇਸ ਲਈ ਸੋਰਠ ਦਾ ਅਰਥ ਹੈ ਰਾਗਨੀ। ਸੋਰਠ ਰਾਗਨੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਪਰ ਇਸਨਾਨ ਸਿਮਰ ਪ੍ਰਭ ਆਪਣਾ।
ਇਹ ਪਰਮ ਪਵਿੱਤਰ ਉਪਦੇਸ਼ ਉਸ ਵੇਲੇ ਉਚਾਰਨ ਕੀਤਾ ਸਤਿਗੁਰਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਨ ਦੇ ਉੱਪਰ ਬਹੁਤ ਜ਼ਿਆਦਾ ਬੁਖਾਰ ਹੋਇਆ, ਤਾਪ ਚੜ੍ਹ ਗਿਆ, ਭੱਠ ਦੇ ਸਮਾਨ ਸਰੀਰ ਤਪਦਾ ਸੀ ਬਾਲਕ ਹਰਗੋਬਿੰਦ ਸਾਹਿਬ ਜੀ ਦਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਉਸ ਵੇਲੇ ਪਰਮਾਤਮਾ ਦਾ ਨਾਮ ਜਪਦਿਆਂ ਹੋਇਆ ਵਾਹਿਗੁਰੂ ਗੁਰਮੰਤਰ ਦੇ ਨਾਲ ਸਾਹਿਬਜ਼ਾਦੇ ਦਾ ਜਿਹੜਾ ਬੁਖਾਰ ਹੈ ਦੂਰ ਹੋਇਆ ਤੇ ਫਿਰ ਉੱਥੇ ਸ਼ੁਕਰਾਨੇ ਦੇ ਵਿੱਚ ਬਹੁਤ ਸਾਰੇ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ। ਇਹ ਪਰਮ ਪਵਿੱਤਰ ਜੋ ਸ਼ਬਦ ਹੋਏ ਇਹ ਵੀ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਜੀਵ ਨੂੰ ਇਸ਼ਨਾਨ ਕਰਨ ਦੀ ਸਤਿਗੁਰੂ ਪਾਤਸ਼ਾਹ ਨੇ ਤਾਕੀਦ ਕੀਤੀ ਹੈ। ਜਿਹੜਾ ਇਸ਼ਨਾਨ ਹੈ ਇਹ ਪੰਜ ਕਿਸਮ ਦਾ ਮੰਨਿਆ ਹੈ। ਇੱਕ ਤਾਂ ਕੇਵਲ ਆਪਣੇ ਤਨ ਦਾ ਜਿਹੜਾ ਇਸ਼ਨਾਨ ਕਰ ਲੈਣਾ, ਜਿਸ ਦੇ ਵਿੱਚ ਆਪਣੇ ਕੇਸਾਂ ਵਿੱਚ ਕੋਈ ਜਲ ਨਾ ਪੈਣ ਦੇਣਾ, ਕੇਵਲ ਹੇਠਾਂ ਬਾਕੀ ਸਰੀਰ ਦਾ ਇਸ਼ਨਾਨ ਕਰਨਾ, ਇਹਨੂੰ ਤਨ ਦਾ ਜਿਹੜਾ ਸਾਧ ਸੰਗਤ ਇਸ਼ਨਾਨ ਕਹਿੰਦੇ ਨੇ। ਦੂਸਰਾ ਜਿਹੜਾ ਹੁੰਦਾ ਆਪਣੇ ਕੇਸਾਂ ਸਮੇਤ ਕੋਈ ਚੁੱਭਾ ਲਾਉਣਾ ਜਾਂ ਕੇਸਾਂ ਵਿੱਚ ਜਲ ਪਾ ਕਰਕੇ ਇਸ਼ਨਾਨ ਕਰਨਾ, ਇਹਨੂੰ ਕੇਸੀ ਇਸ਼ਨਾਨ ਕਹਿੰਦੇ ਨੇ। ਤੀਸਰਾ ਜਿਹੜਾ ਵਿਧਾਨ ਲਿਖਿਆ ਹੋਇਆ ਵੀ ਪੁਰਾਤਨ ਸਮੇਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ, ਉਹ ਸਨ ਆਪਣੇ ਜਿਹੜੇ ਕੱਪੜਿਆਂ ਦੇ ਇਸ਼ਨਾਨ ਕਰਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਰਾਏ ਭੋਜ ਦੀ ਤਲਵੰਡੀ ਹੋਇਆ, ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਦੌਲਤਾਂ ਦਾਈ ਨੇ ਵਧਾਈ ਦਿੱਤੀ ਸੀ, ਪਿਤਾ ਜੀ ਸਨ ਜਿਹੜੇ ਆਪਣੇ ਵਸਤਰਾਂ ਦੇ ਇਸ਼ਨਾਨ ਕਰਕੇ ਫਿਰ ਸਾਹਿਬਜ਼ਾਦੇ ਕੋਲ ਦਰਸ਼ਨ ਕਰਨ ਆਏ ਸਨ। ਇਹ ਵਿਦਵਾਨਾਂ ਨੇ ਜਿਹੜਾ ਮੰਨਿਆ ਹੈ ਕਿ ਆਪਣੇ ਵਸਤਰਾਂ ਦੇ ਸਮੇਤ ਇਸ਼ਨਾਨ ਕਰਨਾ। ਚੌਥੇ ਨੰਬਰ ਤੇ ਸਾਧ ਸੰਗਤ ਦੇ ਇਸ਼ਨਾਨ ਹੋਇਆ ਕਰਦਾ, ਸਾਧ ਸੰਗਤ ਦੇ ਵਿੱਚ ਆ ਕਰਕੇ ਆਪਣੇ ਮਨ ਦਾ ਇਸ਼ਨਾਨ ਕਰਵਾਉਣਾ, ਸਿਮਰਨ ਦੇ ਦੁਆਰਾ, ਨਾਮ ਦੇ ਦੁਆਰਾ ਮਨ ਦੀਆਂ ਚੁੱਭੀਆਂ ਲਾਉਣੀਆਂ। ਤੇ ਪੰਜਵੇਂ ਨੰਬਰ ਦਾ ਇਸ਼ਨਾਨ ਹੈ ਸਾਡੇ ਹਿਰਦੇ ਅੰਤਸ਼ਕਰਮ ਦੇ ਵਿੱਚ ਰਾਗ ਦਵੈਖ ਆਦਿਕ ਦੀਆਂ ਮੈਲਾਂ ਲੱਗੀਆਂ ਹੋਈਆਂ ਨੇ। ਪੰਜ ਦੋਸ਼ ਨੇ ਰਾਗ ਦਵੈਖ, ਅਵਿਨਿਵੇਸ਼, ਅਵਿਦਿਆ ਤੇ ਅਸਮਤਾ। ਤੇ ਇਹ ਜਿਹੜੇ ਨੇ ਤਿੰਨ ਸਾਧਨਾਂ ਦਾ ਇਸ਼ਨਾਨ ਕਰਕੇ ਇਹਨਾਂ ਦੀ ਮੈਲ ਲੈਂਦੀ ਹੈ। ਉਹ ਤਿੰਨ ਸਾਧਨ ਨੇ ਸ੍ਰਵਣ ਕਰਨਾ, ਫਿਰ ਮੰਨਣ ਤੇ ਜਾਣਾ, ਫਿਰ ਨਿਧਿਆਸਨ ਦੀ ਅਵਸਥਾ ਤੇ ਪਹੁੰਚਣਾ। ਇਹ ਸਾਧ ਸੰਗਤ ਦੀ ਅੰਤਿਸ਼ ਕਰਨ ਦਾ ਇਸ਼ਨਾਨ ਹੈ। ਇਹ ਪੰਜ ਤਰ੍ਹਾਂ ਦੇ ਇਸ਼ਨਾਨ ਵਿਦਵਾਨਾਂ ਨੇ ਮੰਨੇ ਨੇ। ਇੱਥੇ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਸਿੱਖਿਆ ਦਿੰਦੇ ਪਏ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਗੁਰੂ ਦੇ ਸਿੱਖਾ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਤਨ ਦਾ ਇਸ਼ਨਾਨ ਕਰ, ਆਪਣੇ ਤਨ ਨੂੰ ਉਜਲਾ ਸਵੱਛ ਬਣਾ। ਕਿਉਂਕਿ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਕੋਈ ਜੀਵ ਇਸ਼ਨਾਨ ਕਰਦਾ ਤੇ ਸਰੀਰ ਫੁੱਲ ਵਰਗਾ ਹੋਲਾ ਹੋ ਜਾਂਦਾ, ਥਕੇਵਾ ਲਹਿ ਜਾਂਦਾ ਹੈ, ਤੇ ਫਿਰ ਉੱਥੇ ਸਿਮਰਨ ਕਰਨ ਦੇ ਵੀ ਜੁੜਨ ਵਾਸਤੇ ਮਨ ਕਰਦਾ। ਇਸ ਲਈ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਕਹਿੰਦੇ ਉੱਠ ਕਰਕੇ ਇਸ਼ਨਾਨ ਕਰ, ਫਿਰ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਕਰ। ਕਿਹੜੇ ਪਰਮਾਤਮਾ ਨੂੰ ਸਿਮਰਨਾ? ਸਤਿਗੁਰੂ ਨੇ ਇੱਥੇ ਆਪਣਾ ਸ਼ਬਦ ਵਰਤਿਆ ਹੈ। ਜਿਹੜਾ ਆਪਣਾ ਤੇਰਾ ਆਤਮਕ ਸਰੂਪ ਹੈ ਪਰਮੇਸ਼ੁਰ ਵਾਹਿਗੁਰੂ ਦਾ। ਜਿੰਨੇ ਅਭਿਆਸੀ ਗੁਰਮੁਖ ਪਿਆਰੇ ਸਿਮਰਨ ਵਾਲੀਆਂ ਰੂਹਾਂ ਬੰਦਗੀ ਵਾਲੀਆਂ ਨੇ, ਉਹਨਾਂ ਕੋਲ ਜਾ ਕੇ ਪੁੱਛੀਏ ਕਿ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਗੁਰੂ ਦੀ ਬਖਸ਼ਿਸ਼ ਲੈਣੀ ਚਾਹੁੰਦੇ ਤੇ ਕਿਵੇਂ ਮਿਲ ਸਕਦੀ ਹੈ? ਉਹ ਇੱਕੋ ਹੀ ਬਚਨ ਕਰਦੇ ਨੇ, ਭਾਈ ਆਤਮਕ ਚਿੰਤਨ ਕਰਿਆ ਕਰ। ਆਤਮਾ ਜਿਹੜੀ ਹੈ ਵਾਹਿਗੁਰੂ ਦੀ ਜੋਤ ਹੈ ਪਰਮੇਸ਼ਰ ਦੇ ਸਰੀਰ ਵਿੱਚ। ਇਸ ਲਈ ਪਰਮਾਤਮਾ ਤੇਰੇ ਹਿਰਦੇ ਵਿੱਚ ਆਤਮਾ ਰੂਪ ਹੋ ਕਰਕੇ ਪਰਿਪੂਰਨ ਹੈ, ਇਸ ਲਈ ਪਰਮਾਤਮਾ ਨੂੰ ਆਪਣਾ ਕਿਹਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਆਪਣੇ ਆਤਮਕ ਸਵਰੂਪ ਦਾ ਸਿਮਰਨ ਚਿੰਤਨ ਕਰ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰ।
ਮਨ ਮਨ ਭਇ ਅਰੋਗਾ,
ਫਿਰ ਤੇਰਾ ਜਿਹੜਾ ਮਨ ਹੈ ਇਹ ਵੀ ਜਿਹੜਾ ਸੀ ਅਰੋਗ ਹੋ ਜਾਵੇਗਾ। ਮਨ ਦੇ ਜਿਹੜੇ ਅੰਦਰ ਵਿਕਲਪ ਨੇ, ਬੁਰੇ ਖਿਆਲ ਨੇ, ਇਹ ਵੀ ਤੇਰੇ ਕੱਟੇ ਜਾਣਗੇ ਸਿਮਰਨ ਕਰਦਿਆਂ ਹੋਇਆਂ। ਤੇ ਤਨ ਜਿਹੜਾ ਤੇਰਾ ਸਰੀਰ ਹੈ ਤੇ ਸਰੀਰ ਦੇ ਆਦੀ, ਵਿਆਦੀ ਤੇ ਉਪਾਧੀ ਤਿੰਨ ਤਰ੍ਹਾਂ ਦੇ ਤਾਪ ਨੇ, ਇਹ ਵੀ ਲੱਥ ਜਾਂਦੇ ਨੇ, ਸਾਰੇ ਰੋਗ ਟੁੱਟ ਜਾਂਦੇ ਨੇ। ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜੋ ਸਾਡੇ ਤੇ ਪਰਉਪਕਾਰ ਕੀਤੇ ਨੇ, ਇਹ ਜਿੱਥੇ ਇਸ਼ਨਾਨ ਸਤਿਗੁਰੂ ਪਾਤਸ਼ਾਹ ਨੇ ਆਖਿਆ ਹੈ, ਛੇਵੇਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ। ਸਜੇ ਦੀਵਾਨ ਵਿੱਚ ਗੁਰੂ ਪਿਆਰੇ ਗੁਰਸਿੱਖਾਂ ਨੇ ਪਿਆਰ ਵਿੱਚ ਆ ਕੇ ਬੇਨਤੀ ਕੀਤੀ, ਇਹ ਬਚਨ ਪ੍ਰੈਸੀ ਪਰ ਸਤਵੀਰ ਸਿੰਘ ਜੀ ਨੇ ਬੜੀ ਸ਼ਰਧਾ ਵਿੱਚ ਲਿਖਿਆ ਹੈ। ਸਿੱਖ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਸਾਨੂੰ ਦਾਦਾ ਗੁਰੂ ਰਾਮਦਾਸ ਸਾਹਿਬ ਜੀ ਦਾ ਕੋਈ ਪਿਆਰਾ ਬਚਨ ਸੁਣਾਓ। ਜਿਨ੍ਹਾਂ ਸਤਿਗੁਰਾਂ ਦਾ ਅੱਜ ਗੁਰਤਾ ਗੱਦੀ ਗੁਰਪੁਰਬ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਰਸਮਾਂ ਤੋਂ ਬਚਨ ਕਰਨ ਲੱਗੇ, ਕਹਿੰਦੇ ਗੁਰਸਿੱਖ ਸੰਗਤ ਜੀ, ਦਾਦਾ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਉੱਤੇ ਬਹੁਤ ਵੱਡਾ ਭਾਰੋ ਉਪਕਾਰ ਕਰ ਗਏ। ਛੇਵੇਂ ਪਿਤਾ ਨੇ ਗੁਰੂ ਰਾਮਦਾਸ ਜੀ ਦੇ ਸਰੋਵਰ ਦੀ ਮਹਾਨਤਾ ਉੱਥੇ ਦੱਸੀ ਸੀ। ਸਤਿਗੁਰੂ ਜੀ ਕਹਿਣ ਲੱਗੇ, ਇਹ ਅੰਮ੍ਰਿਤ ਦਾ ਜਿਹੜਾ ਸਰੋਵਰ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਜਿਹੜਾ ਇਸ ਸਰੋਵਰ ਦੇ ਕਿਨਾਰੇ ਖੜ ਕੇ ਨੇਤਰਾਂ ਨਾਲ ਇਹਦੇ ਦਰਸ਼ਨ ਕਰ ਲਵੇਗਾ ਅੰਮ੍ਰਿਤ ਸਰੋਵਰ ਦੇ, ਉਹਦੇ ਕਈ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ। ਜਿਹੜਾ ਬਦਭਾਗੀ ਗੁਰਸਿੱਖ ਇਸ ਸਰੋਵਰ ਵਿੱਚ ਬੈਠ ਕੇ ਇਸ਼ਨਾਨ ਕਰੇਗਾ ਤੇ ਪਰਮਾਤਮਾ ਗੁਰੂ ਰਾਮਦਾਸ ਪਰਮੇਸ਼ਵਰ ਵਾਹਿਗੁਰੂ ਨੂੰ ਸਿਮਰੇਗਾ, ਯਾਦ ਕਰੇਗਾ, ਉਹਦੇ ਅਨੇਕਾਂ ਜਨਮਾਂ ਦੇ ਪਾਪਾਂ ਦੀ ਨਿਵਰਤੀ ਹੋ ਕੇ ਅੰਤਲੇ ਸਮੇਂ ਮੁਕਤ ਹੋ ਕੇ ਪਰਮਾਤਮਾ ਵਿੱਚੋਂ ਲੀਨ ਹੋ ਜਾਵੇਗਾ। ਏਡੀ ਵੱਡੀ ਮਹਾਨਤਾ ਇਸ ਪਾਵਨ ਪਵਿੱਤਰ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਦੀ ਹੈ। ਕਰ ਇਸ਼ਨਾਨ ਗੁਰੂ ਦੇ ਸਿੱਖਾਂ, ਐਵੇਂ ਸਾਡੇ ਵਰਗੇ ਨਾਸਤਕਾਂ ਦੇ ਮਗਨ ਲੱਗ ਕੇ ਸਰੋਵਰਾਂ ਤੇ ਕਦੇ ਸ਼ਾਂਤੀ ਨਾ ਕਰਨ ਲੱਗ ਜਾਇਆ ਕਰ। ਇੱਥੇ ਕਿਹੜੇ ਰਾਜੀ ਹੋਏ ਨੇ? ਇੱਕ ਵਾਰੀ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪ੍ਰਮੁੱਖ ਵਿਦਿਆਰਥੀਆਂ ਵਿੱਚੋਂ ਹੋਏ ਨੇ। ਜਦੋਂ ਸਿੰਘ ਸਾਹਿਬ ਦੀ ਪਦਵੀ ਤੇ ਹਾਲੇ ਨਹੀਂ ਆਏ ਸਨ, ਜੱਥੇ ਦੇ ਨਾਲ ਦਰਸ਼ਨ ਕਰਨ ਆਏ। ਮਹੀਨਾ ਮਹੀਨਾ ਮਹਾਂਪੁਰਖ ਇਸ ਸਟੇਜ ਤੇ ਆ ਕੇ ਮੰਜੀ ਸਾਹਿਬ ਵਾਲੇ ਸਥਾਨ ਤੇ ਕਥਾ ਕਰਿਆ ਕਰਦੇ ਸਨ। ਅੰਮ੍ਰਿਤ ਵੇਲੇ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰਨੇ ਤੇ ਇੱਕ ਦਿਨ ਗਿਆਨੀ ਮਨੀ ਸਿੰਘ ਜੀ ਦਾ ਸਰੀਰ ਜਿਹੜਾ ਕੁਝ ਢਿੱਲਾ ਹੋ ਗਿਆ, ਸਰੀਰ ਭੱਠੇ ਵਾਂਗ ਤਪਣ ਲੱਗ ਪਿਆ, ਬੁਖਾਰ ਚੜ੍ਹ ਗਿਆ। ਉਹਨਾਂ ਨੇ ਕੀ ਕੀਤਾ, ਆਪਣੇ ਭੂਰੇ ਦੀ ਜਿਹੜੀ ਕੋਈ ਕੰਬਲੀ ਦੀ ਬੁੱਕਲ ਮਾਰ ਕੇ ਇਕੱਠੇ ਹੋ ਕਰਕੇ ਬੈਠ ਗਏ। ਬਾਕੀ ਸਿੰਘ ਮਹਾਂਪੁਰਖਾਂ ਦੇ ਨਾਲ ਚੱਲ ਕੇ ਕਮਰੇ ਵਿੱਚ ਹੀ ਰਹੇ ਤੇ ਮਹਾਂਪੁਰਖਾਂ ਨੂੰ ਪਤਾ ਲੱਗਿਆ ਤੇ ਆਪ ਆਏ ਚੱਲ ਕਰਕੇ। ਕਹਿੰਦੇ ਗਿਆਨੀ ਮਨੀ ਸਿੰਘ, ਕੀ ਹੋਇਆ ਹੈ? ਕਹਿੰਦੇ ਮਹਾਰਾਜ, ਸਰੀਰ ਢਿੱਲਾ ਹੋ ਗਿਆ, ਬੁਖਾਰ ਦੇ ਨਾਲ ਜਿਹੜਾ ਸਰੀਰ ਭੱਠੇ ਵਾਂਗ ਤਪਦਾ ਕਾਂਬਾ ਚੜਿਆ ਹੋਇਆ, ਉੱਠਣ ਨੂੰ ਮਨ ਨਹੀਂ ਕਰਦਾ। ਮਹਾਂਪੁਰਖਾਂ ਨੇ ਕੀ ਕੀਤਾ, ਬਾਂਹ ਫੜ ਲਈ ਗਿਆਨੀ ਮਨੀ ਸਿੰਘ ਜੀ ਦੀ। ਕਹਿੰਦੇ ਉਸ ਸਥਾਨ ਤੇ ਆਏ ਜਿੱਥੇ ਕੋੜੇ ਰਾਜੀ ਹੋਏ ਨੇ, ਕੋੜੀਆਂ ਦੇ ਕੋੜ ਟੁੱਟੇ ਨੇ, ਤੇਰਾ ਬੁਖਾਰ ਨੂੰ ਗੁਰੂ ਰਾਮਦਾਸ ਸਾਹਿਬ ਦੂਰ ਕਰਨਗੇ। ਚੱਲ ਉੱਠ ਮਨੀ ਸਿੰਘ, ਜਾ ਕੇ ਇਸ਼ਨਾਨ ਕਰ, ਦੁੱਖ ਭੰਜਣੀ ਦੇਰੀ ਦੇ ਹੇਠ। ਉਹਨਾਂ ਨੇ ਆਪ ਹੀ ਬਚਨ ਸੁਣਾਏ ਸੀ ਗਿਆਨੀ ਮਨੀ ਸਿੰਘ ਜੀਆਂ ਨੇ। ਕਹਿੰਦੇ ਜਦੋਂ ਮੈਂ ਫਿਰ ਉੱਥੇ ਜਾ ਕੇ ਇਸ਼ਨਾਨ ਕੀਤਾ ਦੁੱਖ ਭੰਜਣੀ ਦੇਰੀ ਦੇ ਥੱਲੇ, ਉੱਥੇ ਮੈਂ ਬੈਠ ਗਿਆ। ਮਹਾਂਪੁਰਖ ਕਹਿੰਦੇ ਜਦੋਂ ਪਰਿਕਰਮਾ ਕਰਕੇ ਵਾਪਸ ਆਏ ਤੇ ਮੈਨੂੰ ਪੁੱਛਣ ਲੱਗੇ, ਮਨੀ ਸਿੰਘ ਕਿਵੇਂ ਹੈ ਸਰੀਰ ਤੇਰਾ? ਕਹਿਣ ਲੱਗੇ, ਮੈਂ ਕਹਿ ਦਿੱਤਾ ਜੀ ਤੁਹਾਡੀ ਕਿਰਪਾ ਹੋ ਗਈ, ਸਰੀਰ ਬਿਲਕੁਲ ਠੀਕ ਹੈ। ਮੇਰੀ ਬਾਂਹ ਪਕੜ ਕਰਕੇ ਇੰਨੀ ਜ਼ੋਰ ਦੀ ਹੰਡੋਣਾ ਦਿੱਤਾ, ਕਹਿੰਦੇ ਮੇਰੀ ਕਿਰਪਾ ਇੱਕ ਜੀਵ ਜੀ, ਇਹ ਤਾਂ ਸਾਰੀਆਂ ਕਿਰਪਾ ਪਿਤਾ ਗੁਰੂ ਰਾਮਦਾਸ ਸਾਹਿਬ ਦੀਆਂ ਨੇ। ਸੱਚਖੰਡ ਹਰਿਮੰਦਰ ਸਾਹਿਬ ਜੀ ਵੱਲ ਮੁੱਖ ਕਰਵਾ ਕੇ ਕਿਹਾ ਕਿ ਉਸ ਆਪਣੇ ਪਿਤਾ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰ। ਕਹਿਣ ਤੋਂ ਭਾਵ ਕਿ ਜਿਹੜਾ ਗੁਰੂ ਦਾ ਪਿਆਰਾ ਸਾਧ ਸੰਗਤ ਇਸ ਪਾਵਨ ਅੰਮ੍ਰਿਤ ਸਰੋਵਰ ਵਿੱਚ ਆ ਕੇ ਚੁੱਭੇ ਲੈਂਦਾ, ਇਸ਼ਨਾਨ ਕਰਦਾ ਤੇ ਸਿਮਰਦਾ ਹੈ ਆਪਣੇ ਸਤਿਗੁਰੂ ਨੂੰ, ਉਹਦੇ ਮਨ ਦੀਆਂ ਮੈਲਾਂ ਵੀ ਕੱਟੀਆਂ ਜਾਂਦੀਆਂ, ਮਨ ਦੇ ਰੋਗ ਵੀ ਦੂਰ ਹੋ ਜਾਂਦੇ ਨੇ ਤੇ ਤਨ ਦੇ ਜਿਹੜੇ ਰੋਗ ਨੇ, ਤਿੰਨ ਤਰ੍ਹਾਂ ਦੇ ਤਾਪ ਹਨ, ਇਹ ਵੀ ਦੂਰ ਹੋ ਜਾਂਦੇ। ਸਰੀਰ ਵੀ ਤੇ ਮਨ ਵੀ ਅਰੋਗੀ ਹੋ ਜਾਂਦਾ, ਰੋਗ ਟੁੱਟ ਜਾਂਦੇ ਹਨ।
ਬਿਗਨ ਲਾਥੀ ਪ੍ਰਭ ਸਰਣਾ,
ਜਿਹੜੀ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਣਾ, ਨਿਮਾਣਾ ਬਣ ਕੇ। ਸਾਰਾ ਮਾਣ ਛੱਡ ਕੇ ਨਿਮਰਤਾ ਵਾਲਾ ਹੋ ਕੇ ਪ੍ਰਭੂ ਦੀ ਸ਼ਰਨ ਵਿੱਚ ਪੈਂਦਾ ਉਹਦੇ ਕੋਟ ਕਰੋੜਾਂ ਹੀ ਜਨਮਾਂ ਜਨਮਾਂਤਰਾਂ ਦੇ ਜਿਹੜੇ ਵਿਘਨ ਹਨ ਪਰਮਾਤਮਾ ਨੂੰ ਮਿਲਣ ਨੂੰ ਦਿੰਦੇ ਲਾਥੇ ਲੈ ਜਾਂਦੇ ਹਨ
ਭਲੇ ਸੰਯੋਗਾ
ਜਿਹੜੇ ਭਲੇ ਚੰਗੇ ਸੰਯੋਗ ਨੇ ਚੰਗੇ ਕਰਮ ਹਨ ਪਰਮਾਤਮਾ ਨੂੰ ਮਿਲਾਉਣ ਵਾਲੇ ਪਰਮਾਤਮਾ ਦੀ ਸ਼ਰਨ ਵਿੱਚ ਪੈਣ ਦੇ ਨਾਲ ਉਹ ਪ੍ਰਗਟ ਹੋ ਜਾਂਦੇ ਉਦੈ ਹੋ ਜਾਂਦੇ ਨੇ
ਬਾਣੀ ਸ਼ਬਦ ਸੁਭਾਖੇ ਆ
ਇਹ ਜਿਹੜੀ ਪ੍ਰਭੂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਵਰੂਪ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਜੀਵ ਨੂੰ ਸ਼ਬਦ ਸੁਭਾਖੇ ਆ ਸ਼ਬਦ ਦਾ ਅਰਥ ਹੈ ਬ੍ਰਹਮ ਸਰੂਪ ਪਰਮਾਤਮਾ ਦਾ ਸ੍ਰੇਸ਼ਟ ਭਾਖਿਆ ਉਚਾਰਨ ਕਰਦੀ ਹੈ ਕਿਸੇ ਨੇ ਮਿਲਣਾ ਪਰਮਾਤਮਾ ਨੂੰ ਕਿਸੇ ਨੇ ਬ੍ਰਹਮ ਦਾ ਗਿਆਨ ਲੈਣਾ ਤੇ ਗੁਰਬਾਣੀ ਪੜ੍ਹ ਲਓ ਬਾਕੀ ਬਾਣੀਆਂ ਨੇ ਧਰਮਾਂ ਦੀਆਂ ਸਤਿਕਾਰ ਯੋਗ ਨੇ ਤੇ ਉਹਨਾਂ ਵਿੱਚ ਕੇ ਜਿਹੜਾ ਕੋਈ ਕਰਮ ਕਾਂਡ ਹੈ ਉਪਾਸ਼ਨਾ ਹੈ ਇਹ ਬਹੁਤੀ ਜ਼ਿਆਦਾ ਲਿਖੀ ਹੈ 4000 ਸੁਰਤੀ ਜਿਹੜੀ ਕੇਵਲ ਵੇਦਾਂ ਦੀ ਗਿਆਨ ਕਥਨ ਕਰਦੀ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ 80000 ਸੁਰਤੀ ਜਿਹੜੀ ਕਰਮ ਕਾਂਡ ਕਹਿੰਦੀ 16000 ਸੁਰਤੀ ਉਪਾਸ਼ਨਾ ਦਾ ਕਥਨ ਕਰਦੀ ਕੇਵਲ 4000 ਸੁਰਤੀ ਗਿਆਨ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅਕਸ਼ਰ ਪੜ੍ਹ ਲਓ ਸ਼ਬਦ ਪੜ੍ਹੋ ਗੁਰੂ ਸਾਹਿਬ ਦਾ ਇੱਕ ਪੰਗਤੀ ਪੜ੍ਹ ਲਓ ਸ਼ਬਦ ਦੀ ਸਾਰੀ ਬ੍ਰਹਮ ਗਿਆਨ ਦੇ ਨਰੋਲ ਗਿਆਨ ਦੇ ਨਾਲ ਹੀ ਭਰੀ ਪਈ ਹੈ ਪ੍ਰਭ ਬਾਣੀ ਸ਼ਬਦ ਸੁਭਾਖਿਆ ਜਿਹੜੀ ਪ੍ਰਭੂ ਸਰੂਪ ਪਰਮਾਤਮਾ ਦੀ ਇਹ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਸ਼ਬਦ ਬ੍ਰਹਮ ਸਰੂਪ ਪਰਮਾਤਮਾ ਦਾ ਬਹੁਤ ਸੋਹਣੇ ਢੰਗ ਦੇ ਨਾਲ ਭਾਖਿਆ ਉਚਾਰਨ ਕਰਦੀ ਹੈ
ਸੁਣੋ ਪੜ੍ਹੋ ਨਿਤ ਭਾਈ
ਇਸ ਲਈ ਪਿਆਰੇ ਗੁਰਸਿੱਖੋ ਤੁਸੀਂ ਕੀਰਤਨ ਵਿੱਚ ਪਾ ਕਰਕੇ ਬਾਣੀ ਨੂੰ ਗਾਵੋ ਗਾਇਆ ਕਰੋ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਇਸ ਪਾਵਨ ਗੁਰਬਾਣੀ ਨੂੰ ਤੁਸੀਂ ਸੁਣਿਆ ਕਰੋ ਤੇ ਪੜ੍ਹੋ ਦਾ ਅਰਥ ਆਪਣੀ ਜਵਾਨ ਦੇ ਨਾਲ ਬਾਣੀ ਦਾ ਜਾਪ ਕਰਿਆ ਕਰੋ
ਗੁਰ ਪੂਰਾ ਤੂੰ ਰਾਖਿਆ
ਇਸ ਲਈ ਜਿਹੜੇ ਪੂਰਨ ਸਤਿਗੁਰੂ ਹਨ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਤੂੰ ਦਾ ਅਰਥ ਹੈ ਤੇਰੇ ਤਾਈਂ ਤੈਨੂੰ ਰਾਖਿਆ ਰੱਖਿਆ ਹੈ ਮਾਤਾ ਦੇ ਗਰਭ ਦੇ ਵਿੱਚ ਵੀ ਰੱਖਿਆ ਗੁਰੂ ਨੇ ਰੱਖਿਆ ਅੱਜ ਮਾਤ ਲੋਕ ਦੇ ਵਿੱਚ ਡਿੱਗਣਾ ਤੋਂ ਰੱਖਦਾ ਗੁਰੂ ਰੱਖਦਾ ਹੈ ਕੱਲ ਨੂੰ ਨਰਕਾਂ ਵਿੱਚ ਕੁੰਭੀ ਨਰਕ ਵਿੱਚ ਡਿੱਗਣ ਤੋਂ ਰੱਖਣਾ ਤੇ ਗੁਰੂ ਰੱਖੇਗਾ ਤਿੰਨਾਂ ਥਾਵਾਂ ਤੇ ਹੀ ਗੁਰੂ ਤੈਨੂੰ ਰੱਖਣਾ ਕਰੇਗਾ ਰੱਖਿਆ ਹੈ ਗੁਰੂ ਨੇ ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ
ਸੱਚਾ ਸਾਹਿਬ ਅਮਿਤ ਵਡਾਈ
ਜਿਹੜਾ ਸੱਚਾ ਨਾਸ ਤੋਂ ਰਹਿਤ ਪਰਮਾਤਮਾ ਉਹ ਸਾਹਿਬ ਸਾ ਸਾਰਿਆਂ ਦੇ ਹੀ ਹਿਰਦੇ ਦੇ ਅੰਦਰ ਬਾ ਬਸਿਆ ਹੋਇਆ ਸਾਰਿਆਂ ਦਾ ਮਾਲਕ ਹੈ ਪਰਮਾਤਮਾ ਅਮਿਤ ਵਡਾਈ ਤੇ ਉਸ ਵਾਹਿਗੁਰੂ ਦੀ ਜਿਹੜੀ ਵਡਿਆਈ ਹੈ ਅਮਿਤ ਮਿਣਤੀ ਤੋਂ ਰਹਿਤ ਹੈ ਗਿਣਤੀ ਵਿੱਚ ਨਹੀਂ ਆ ਸਕਦੀ
ਵਛਲ ਦਇਆਲਾ
ਆਪਣੇ ਭਗਤਾਂ ਦਾ ਬਖਸ਼ਣ ਕਹੀਏ ਪਿਆਰਾ ਹੈ ਭਗਤਾਂ ਦੇ ਮਗਰ ਮਗਰ ਫਿਰਦਾ ਪਰਮਾਤਮਾ ਐਸਾ ਉਹ ਦਇਆਲਾ ਦਇਆ ਦਾ ਘਰ ਹੈ ਪਰਮਾਤਮਾ ਵਰਗੀ ਦਇਆ ਕਿਸੇ ਵਿੱਚ ਨਹੀਂ ਹੋ ਸਕਦੀ ਹੈ
ਕੀ ਪੈਜ ਰੱਖਦਾ ਆਇਆ
ਜਿਹੜੇ ਸਿਮਰਨ ਕਰਨ ਵਾਲੇ ਜਿਨ੍ਹਾਂ ਦੇ ਹਿਰਦੇ ਟਿਕ ਗਏ ਸ਼ਾਂਤ ਹੋ ਗਏ ਉਹ ਸੰਤ ਹਨ ਸਵਾਸ ਸਵਾਸ ਬੰਦਗੀ ਕਰਨ ਵਾਲੇ ਗੁਰੂ ਪਿਆਰਿਆਂ ਦੀ ਪੈਜ ਭਗਤਾਂ ਦੀ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਮਖ ਬਦਰਿਓ ਐਸੀਆਂ ਆਪਣੀਆਂ ਸੰਤਾਂ ਭਗਤਾਂ ਦੀ ਪੈਜ ਪੱਤ ਉਜਤੇ ਉਹ ਮੁੱਢਲੇ ਸਮੇਂ ਤੋਂ ਲੈ ਕੇ ਕਦੀਮੇ ਸਮੇਂ ਤੋਂ ਲੈ ਕਰਕੇ ਰੱਖਦਾ ਆਇਆ ਹੈ
ਆਦ ਬਿਰਦ ਪਤ ਪਾਲਾ
ਇਹ ਤਾਂ ਪਰਮੇਸ਼ਰ ਵਾਹਿਗੁਰੂ ਦਾ ਬਿਰਦ ਜਿਹੜਾ ਸੁਭਾਅ ਹੈ ਪਰਮਾਤਮਾ ਦਾ ਧਰਮ ਹੈ ਆਦਿ ਮੁੱਢ ਤੋਂ ਹੈ ਜਦੋਂ ਤੋਂ ਸ੍ਰਿਸ਼ਟੀ ਦੀ ਸਾਜਨਾ ਹੋਈ ਉਦੋਂ ਤੋਂ ਭਗਤ ਪੈਦਾ ਕੀਤੇ ਨੇ ਪਰਮਾਤਮਾ ਨੇ ਪਿਆਰਿਆਂ ਨੂੰ ਪੈਦਾ ਕੀਤਾ ਉਹਨਾਂ ਦੀ ਜਿਹੜੀ ਪੱਤ ਇਜਤ ਮੁੱਢ ਤੋਂ ਲੈ ਕੇ ਰੱਖਦਾ ਆਇਆ ਜੀਵਾਂ ਦੇ ਪ੍ਰਤ ਤਾਈ ਪਾਲਾ ਪਾਲਣਾ ਕਰਦਾ ਸਭਨਾ ਦੀ
ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ
ਐਸਾ ਹਰੀ ਅਕਾਲ ਪੁਰਖ ਪਰਮਾਤਮਾ ਜੀ ਦਾ ਜਿਹੜਾ ਨਾਮ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲਾ ਹੈ ਇਹ ਭੋਜਨ ਦੀ ਨਿਆਈ ਹੈ ਤੇ ਨਿਤ ਪੁੰਚੋ ਹਮੇਸ਼ਾ ਵਾਸਤੇ ਛਕਣਾ ਕਰੋ थाल विच तीन वस्तु पई है सत संतोख दी चारो अमृत नाम ठाकुर का पई जिसका सब आधारो तीन चीजा गुरु ग्रंथ साहिब जी के अंदर रखिया हुई ने सत का जिहड़ा मैदा है ते संतोख का घिओ है ते सत संतोख दी चारो विचार दी खंड है तीन चीजा जदों मिल जांदियां कड़ा प्रसाद बन जांदा ते जदों ऐसे तीन गुण किसी जीव नूं गुरु दी संगत विचों मिल जांदे ने सत संतोख ते विचार जी दी जिंदगी विच आ जांदा ते उहदे अंदर फिर अमृत नाम दा भोजन पदार्थ कड़ा प्रसाद दी न्याई प्रगट हो जांदा है फिर वह सारिया का आधारो आसरा बनता है। सतगुरु पातशाह जी कहें अमृत जिहड़ा नाम है परमेश्वर का यह आत्मक खुराक है गुरसिख की इसनों हमेशा वास्ते पूछो तुसी शकिया करो
अर्ब वेला मुख पावो
अर्ब वेला का अर्थ सारिया बेलिया विच सारे वक्त समिया दे विच मुख दे विच पाओ अमृत वेले भी जपो दोपहर के वक्त भी जपो शाम के वक्त भी उठत बैठत सोवत नाम कह नानक जन कै सदकाम उठत बैठत सोवत त्याईए मार्ग चलत हरे हर गाइए सदा सदा ही भाई जपया करो अपनी मुख दे अंदर पावो भाव तुसी नाम का चिंतन करो सिमरना करो
मरा मरा ताप सब नाठा
जरा का अर्थ जिहड़ा बुढ़ेपे का दुख है यह सारा नाठा नस जाएगा नाम का प्रताप है गुरमुख बुढ़े कदे नहीं जिन्ना अंतर सुरत ज्ञान बुढ़ेपे का दुख नहीं आ करके उत्थे पौंदा है मरा का अर्थ जिहड़ी कोई इस तरह के नाल मौत का दुख या कोई मरा बीमारियां जिहड़ियां सारे संसार विच अज चल रही ने इस तरह के ताप जिहड़े ने आदि व्याधि तो उपाधि दे ते सारे नाठे नस जाते ने दूर हो जाते हैं।
गोबिंद नित गावो
सतगुरु कहिंदे एक कर्म कर ले तो दूजा कर्म करने की तैनूं लोड़ ही नहीं पैनी गोबिंद परमात्मा जिहड़ा पृथ्वी का पालक है उहदे गुणां नूं तो हमेशा गाया कर तैनूं कोई बीमारी नहीं आके लगेगी बुढ़ेपे का दुख नहीं तैनूं आ करके पूरा करेगा कोई ताप जिहड़ा शरीर नूं आके नहीं दुखी करेगा
अरदास स्वामी मेरा
मेरे स्वामी करते पुरख परमात्मा वाहगुरु जी ने साडी अरदास बेनती नूं सुनना कीता
सर्व कला बने आई
सर्व सारिया जिहड़ियां कला शक्तियां बन आईया ने कला नाम जुगती का भी है परमात्मा वाहगुरु जी दे नाल सर्व तरह करके जुड़न की जुगती वह भी बन आई जदों अरदास कीती परमात्मा दे अगे
प्रगट भई सगले युग अंतर
जिन्ने भी युग ने सारे युगों के अंदर प्रगट होना कीती है
गुरु नानक की वडियाई
गुरु नानक साहिब जी की जिहड़ी वडियाई सारे युगों में हुई है क्योंकि गुरु नानक परमेश्वर हैं सतयुग तै माणियो शले बल बाबन भायो त्रेता तै माणियो राम रघुवंश कहायो द्वापर कृष्ण मुरार कंस किरतार्थ कियो उग्र सैन कौ राज अभय भगत जन दियो कलयुग प्रमाण नानक गुर अंगद अमर कहायो श्री गुरु राज अवचल अटल आदि पुरख फरमायो इसलिए गुरु नानक साहिब जी की वडियाई इस करके हुई कि युगां युगां दे जिन्हां नूं श्राप दिते सी ऋषियां मुनियां ने गुरु नानक साहिब जी ने उन्हां सारे जीवां दी कल्याण कीती है इसलिए गुरु नानक साहिब तों वड्डे ने सतगुरु सारियां तों अते गुरु नानक साहिब दी वडियाई सारे युगां विच प्रगट हो रही है। आओ साध संगत दी एक शब्द जो लड़ी वार गुरबाणी दा वह भी कुछ कु मिनटां विच विचार लईए जी
आग बिलावल महला पंजवा चौ पौधे दो पौधे घर सतवा
बिलावल राग दे विच पंजवें पिता गुरु अर्जन देव साहिब जी का उच्चारण किया होया यह शब्द है। यह शब्द नूं गायन करन दा ढंग लिखिया सतगुरु कहिंदे घर सतवा सातवें सुर ताल विच पा के शब्द नूं गाउणा है। यह जिहड़े शब्द आरंभ हो रहे ने इन्हां दे विच चौ पदे चार पदियां दे शब्द भी आउणगे ते दो पदे दो दो पदे पौड़ियां दे शब्द भी मिश्रित रूप दे विच आ रहे हन।
एक ओंकार सतगुरु प्रसाद
ਸਰਵ ਦੀਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਹੀਏ, ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਸਤਿਗੁਰ ਸ਼ਬਦ ਉਜਾਰੋ ਦੀਪਾ,
ਜਿਸ ਵੇਲੇ ਪੂਰਨ ਸਤਿਗੁਰਾਂ ਨੇ ਸਾਡੇ ਹਿਰਦੇ ਦੇ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ ਸ਼ਬਦ ਦਾ ਦੀਪਾ ਨਾਮ ਦੀਵਾ, ਉਜਾਰੋ ਦਾ ਅਰਥ ਉਜਾਲੋ ਪ੍ਰਗਟ ਕਰ ਦਿੱਤਾ, ਬੁਲਾ ਦਿੱਤਾ ਹੈ। ਜਦੋਂ ਸਤਿਗੁਰੂ ਸਿੱਖ ਦੇ ਅੰਦਰ ਸ਼ਬਦ ਦਾ ਦੀਵਾ ਬਾਲ ਦਿੰਦੇ ਨੇ, ਸ਼ਬਦ ਦੇ ਦੁਆਰਾ ਗਿਆਨ ਦੇ ਦਿੰਦੇ ਹਨ ਤੇ ਪ੍ਰਕਾਸ਼ ਕਰ ਦਿੰਦੇ ਹਨ।
ਅੰਧਕਾਰ ਤੇ ਮੰਦਰ,
ਜਿਹੜਾ ਮੰਦਰ ਤੇ ਇਹ ਸਰੀਰ ਹੈ, ਇਸ ਮੰਦਰ ਸਰੀਰ ਵਿੱਚ ਅੰਧਕਾਰ ਹੁੰਦਾ, ਅਗਿਆਨਤਾ ਦਾ ਹਨੇਰਾ, ਧਰਮ ਦਾ ਹਨੇਰਾ, ਅਵਿਦਿਆ ਦੀ ਰਾਤ ਬਣਦੀ ਹੈ। ਇਹ ਸਾਰੇ ਦਿਨ ਸੋ ਨਾਸ਼ ਹੋ ਜਾਂਦੇ ਹਨ।
ਕੋਠੜੇ ਖੁੱਲੇ ਅਨੂਪਾ,
ਜਿਵੇਂ ਕੋਠੜੀਆਂ ਹੋਇਆ ਕਰਦੀਆਂ ਸਾਡੇ ਪੁਰਾਣੇ ਘਰਾਂ ਦੇ ਵਿੱਚ, ਉਹਦੇ ਵਿੱਚ ਬਡਮੁੱਲੀਆਂ ਜਿਹੜੀਆਂ ਮਹਿੰਗੀਆਂ ਚੀਜ਼ਾਂ ਵਸਤੂਆਂ ਮਾਲਕ ਸੰਭਾਲ ਕੇ ਰੱਖਦਾ ਸੀ, ਇਸ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਦੀ ਬੁੱਧੀ ਰੂਪ ਕੋਠੜੀ ਪਰਮਾਤਮਾ ਨੇ ਰੱਖੀ ਹੋਈ ਹੈ। ਭਗਤੀ ਰੂਪ ਜਿਹੜੀ ਕੋਠੜੀ ਹੈ, ਆਤਮਕ ਵਸਤੂ ਰੂਪ ਕੋਠੜੀ ਹੈ ਤੇ ਖੁੱਲੀ ਅਨੂਪਾ, ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਸ਼ਬਦ ਦੀ, ਐਸੀ ਜਿਹੜੀ ਲੋ ਦੇ ਦੁਆਰਾ ਪ੍ਰਕਾਸ਼ ਦੁਆਰਾ ਉਸ ਕੋਠੜੀ ਨੂੰ ਖੋਲ੍ਹ ਦਿੱਤਾ, ਉਹਦੇ ਵਿੱਚੋਂ ਰਤਨ ਪ੍ਰਾਪਤ ਹੋਇਆ। ਰਤਨ ਕੀ? ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ, ਹਿਰਦੇ ਦੇ ਵਿੱਚੋਂ ਅੰਦਰੋਂ ਹੀ ਪ੍ਰਗਟ ਹੋਣਾ ਹੈ। ਇਹ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਬੁੱਧੀ ਰੂਪ ਕੋਠੜੀ, ਭਗਤੀ ਰੂਪ ਕੋਠੜੀ ਖੁੱਲ੍ਹਦੀ ਹੈ ਤਾਂ ਸਭ ਗੁਣਾਂ ਦੇ ਰਤਨ ਮਿਲਦੇ ਨੇ। ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਤਨ ਜਿਹੜਾ ਪ੍ਰਗਟ ਹੋ ਜਾਂਦਾ, ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ।
ਮਨ ਬਿਸਮ ਭਏ ਜਾ ਪੇਖੇ,
ਜਦੋਂ ਆਪਣੇ ਆਤਮਕ ਸਵਰੂਪ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਦੇਖਣਾ ਕੀਤੇ, ਬਿਸਮਨ ਬਿਸਮ ਭਏ, ਸਾਡੀ ਜਿਹੜੀ ਬੁੱਧੀ ਹੈ ਇਹ ਹੈਰਾਨੀ ਤੋਂ ਹੈਰਾਨੀ ਵਾਲੀ ਬਣ ਜਾਣਾ ਕੀਤੀ, ਹੈਰਾਨੀ ਜਨਕ ਹੋ ਗਈ।
ਰਹਿਣ ਨ ਜਾਏ ਵਡਿਆਈ,
ਪੂਰੇ ਗੁਰੂ ਦੇ ਦਰਸ਼ਨ ਕਰਕੇ ਤੇ ਜਿਹੜੀ ਬੁੱਧੀ ਹੈਰਾਨੀ ਵਾਲੀ ਹੋ ਗਈ, ਹੁਣ ਗੁਰੂ ਦੀ ਵਡਿਆਈ ਕਹੀ ਨਹੀਂ ਜਾਂਦੀ। ਕਿਹੜੇ ਸ਼ਬਦਾਂ ਨਾਲ ਵਡਿਆਈ ਕਰਾਂ, ਕਿਹਦੇ ਨਾਲ ਉਪਮਾ ਦੇਵਾਂ ਆਪਣੇ ਗੁਰੂ ਦੀ, ਗੁਰੂ ਵਰਗਾ ਕੋਈ ਦਿਸਦਾ ਹੀ ਨਹੀਂ ਹੈ। ਇਸ ਲਈ ਗੁਰੂ ਦੇ ਆਤਮਕ ਸਰੂਪ ਦੀ ਵਡਿਆਈ ਕਿਸੇ ਪਾਸੋਂ ਬਿਆਨ ਨਹੀਂ ਕੀਤੀ ਜਾ ਸਕਦੀ ਹੈ।
ਮਗਨ ਭਈ ਊਹਾ ਸੰਗ ਮਾਤੇ,
ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਮਾਤੇ ਕਹੀਏ ਮਸਤ ਹੋਣ ਕਰਕੇ, ਮਗਨ ਭਏ ਦਾ ਅਰਥ ਅਸੀਂ ਆਨੰਦਦਾਇਕ ਬਣ ਗਏ, ਬੜਾ ਆਨੰਦ ਜ਼ਿੰਦਗੀ ਵਿੱਚ ਪ੍ਰਗਟ ਹੋ ਗਿਆ।
ਪੋਤ ਲਪਟਾਈ,
ਇਸ ਤਰ੍ਹਾਂ ਪਰਮਾਤਮਾ ਗੁਰੂ ਦੇ ਨਾਲ ਅਸੀਂ ਲੰਪਟ ਹੋ ਗਏ, ਜਿਵੇਂ ਓਤ ਪੋਤ ਤਾਣਾ ਤੇ ਪੇਟਾ ਹੁੰਦਾ ਹੈ, ਗੁਰੂ ਦੇ ਵਿੱਚ ਲੀਨ ਹੋ ਗਏ, ਸਤਿਗੁਰਾਂ ਨੇ ਇਉਂ ਸਾਨੂੰ ਲੀਨ ਕਰ ਲਿਆ।
ਆਲ ਜਾਲ ਨਹੀਂ ਕਸ਼ੂ ਜੰਝਾਰਾ,
ਆਲ ਜਿਹੜੇ ਘਰ ਦੇ ਜੰਜਾਲ ਕਹੀਏ ਬੰਧਨ ਹਨ, ਇਹ ਕੋਈ ਵੀ ਧੰਦਿਆਂ ਦੇ ਹੁਣ ਬੰਧਨ ਆ ਕਰਕੇ ਸਾਨੂੰ ਨਹੀਂ ਲੱਗਦੇ ਹਨ। ਜੰਝਾਰਾ ਦਾ ਅਰਥ ਬੰਧਨ ਤੇ ਜਾਲ ਦਾ ਅਰਥ ਜਿਹੜੇ ਨੇ ਜਾਲ ਨਹੀਂ ਪਏ ਹੋਏ, ਐਸੇ ਜਿਹੜੇ ਕੰਮ ਧੰਦਿਆਂ ਦੇ ਬੰਧਨਾਂ ਦੇ ਜਾਲ, ਉਹ ਨਹੀਂ ਰਹਿਣਾ ਕੀਤੇ, ਕੱਟ ਦਿੱਤੇ ਗੁਰੂ ਨੇ।
ਬੁੱਧ ਨਹੀਂ ਭੂਰਾ,
ਇਹ ਹੰਗਤਾ ਵਾਲੀ ਜਿਹੜੀ ਬੁੱਧੀ ਚੁੱਕੀ ਫਿਰਦੇ ਸੀ, ਐਵੇਂ ਮੈਂ ਕਰਦੇ ਸੀ, ਇਹ ਸਾਰੀ ਚੁੱਕੀ ਗਈ ਹੈ। ਨਹੀਂ ਭੂਰਾ, ਰੱਤੀ ਮਾਤਰ ਰਾਂਚਕ ਮਾਤਰ ਵੀ ਹੰਗਤਾ ਨਹੀਂ ਰਹਿਣ ਦਿੱਤੀ।
ਉਚਨ ਉੱਚਾ ਬੇਚਨਾ ਕੀਚਾ,
ਮੇਰਾ ਜਿਹੜਾ ਪਰਮਾਤਮਾ ਉੱਚਿਆਂ ਤੋਂ ਉੱਚਾ, ਦੇਵਤਿਆਂ ਦੇ ਨਾਲੋਂ ਵੀ ਵੱਡੇ ਦੇਵਤੇ ਮੰਨਦੇ ਨੇ, ਉਹਨਾਂ ਸਾਰਿਆਂ ਤੋਂ ਉੱਚਿਆਂ ਤੋਂ ਉੱਚਾ ਪਰਮੇਸ਼ਰ ਹੈ। ਬੀਚ ਨਾ ਖੀਚਾ, ਅੱਜ ਗੁਰੂ ਦੀ ਕਿਰਪਾ ਨਾਲ ਜਿਹੜਾ ਬੀਚ ਪੜਦਾ ਪਿਆ ਹੋਇਆ ਸੀ, ਉਹ ਨਹੀਂ ਰਹਿਣਾ ਕੀਤਾ, ਅੱਜ ਪੜਦਾ ਨਹੀਂ ਵਿੱਚ ਰਹਿਣਾ ਕੀਤਾ, ਸਾਰੇ ਚੁੱਕ ਦਿੱਤਾ ਗੁਰੂ ਨੇ, ਧਰਮ ਦੇ ਪੜਦੇ ਦੂਰ ਕਰ ਦਿੱਤੇ ਨੇ।
ਤੇਰਾ ਤੂੰ ਮੋਰਾ,
ਇਹ ਅਵਸਥਾ ਹੁਣ ਬਣ ਗਈ ਗੁਰੂ ਦੀ ਕਿਰਪਾ ਨਾਲ, ਕਿ ਇਹ ਅਕਾਲ ਪੁਰਖ ਪਰਮਾਤਮਾ ਤੇ ਹਾਂ ਤੇਰਾ, ਮੈਂ ਤੇਰਾ ਸੇਵਕ ਹਾਂ ਤੇ ਤੂੰ ਮੇਰਾ ਜਿਹੜਾ ਮਾਲਕ ਹੋ ਗਿਆ, ਮੈਂ ਤੇਰਾ ਬੱਚਾ ਬਣ ਗਿਆ ਤੇ ਪਰਮਾਤਮਾ ਤੂੰ ਮੇਰਾ ਪਿਤਾ ਬਣ ਗਿਆ।
ਏਕੰਕਾਰ ਏਕ ਪਾਸਾਰਾ,
ਏਕੰਕਾਰ ਮਾਇਆ ਕਲਕੀ ਆਕਾਰਾਂ ਤੋਂ ਰਹਿਤ ਜਿਹੜਾ ਪਰਮਾਤਮਾ ਵਾਹਿਗੁਰੂ ਹੈ ਉਹਨੇ ਇੱਕ ਨੇ ਸਾਰਾ ਪਸਾਰਾ ਇਹ ਦੁਨੀਆਂ ਦਾ ਕੀਤਾ ਹੋਇਆ ਏਕੋ ਕਵਾਓ ਤੇ ਕੀਤਾ ਪਸਾਓ ਏਕੋ ਕਵਾਓ ਇੱਕ ਬਚਨ ਦੇ ਨਾਲ ਹੀ ਸਾਰਾ ਪਸਾਰਾ ਦੁਨੀਆਂ ਦਾ ਕੀਤਾ ਪਰਮਾਤਮਾ ਜੀ ਨੇ
ਇੱਕ ਅਪਰ ਅਪਾਰਾ
ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਜਿਹੜਾ ਅਪਰ ਨਾਮ ਹੈ ਪ੍ਰਕਿਰਤੀ ਤੋਂ ਪਰੇ ਪਾਰਾਵਾਰ ਤੋਂ ਰਹਿਤ ਹੈ ਉਹਦਾ ਹੱਦ ਬੰਨਾ ਨਹੀਂ ਜਾਣਿਆ ਜਾਂਦਾ
ਏਕ ਬਿਸਥੀਰਨ ਏਕ ਸੰਪੂਰਨ
ਇੱਕੋ ਪਰਮਾਤਮਾ ਨੇ ਸਾਰੇ ਜਗਤ ਦਾ ਬਸਥੀਰਨ ਫਲਾਹ ਕਰਨਾ ਕੀਤਾ ਤੇ ਆਪ ਵੀ ਆਤਮਾ ਕਰਕੇ ਸਾਰਿਆਂ ਵਿੱਚ ਸੰਪੂਰਨ ਸੰਗ ਭਲੀ ਪ੍ਰਕਾਰ ਪੂਰਨ ਭਰਿਆ ਹੋਇਆ ਹੈ
ਪ੍ਰਾਣ ਆਧਾਰ
ਇੱਕੋ ਇੱਕ ਪਰਮਾਤਮਾ ਸਮਸਤੀ ਜੀਵਾਂ ਦੇ ਪ੍ਰਾਣਾ ਸਵਾਸਾਂ ਦਾ ਆਸਰਾ ਵੀ ਆਪ ਹੈ
ਨਿਰਮਲ ਨਿਰਮਲ ਸੂਚਾ ਸੂਚੋ
ਪਰਮੇਸ਼ਰ ਵਾਹਿਗੁਰੂ ਉਜਲੇ ਤੋਂ ਉਜਲਾ ਹੈ ਜਿਹੜਾ ਉਹ ਸੂਚਾ ਸੂਚੋ ਤੇ ਇਸ ਲਈ ਜਦੋਂ ਸਤਿਯੁਗ ਦਾ ਵੇਲਾ ਸੀ ਉਹਦੇ ਵਿੱਚ ਵੀ ਸੂਚੀਆਂ ਤੋਂ ਸੂਚਾ ਪਰਮਾਤਮਾ ਆਪ ਹੀ ਨਿਰਮਲ ਹੋਇਆ
ਸੂਚਾ ਸੂਚੋ ਸੂਚਾ
ਅੱਗੇ ਉਹ ਜਿਹੜਾ ਦੁਆਪਰ ਦਾ ਵਾਹਿਗੁਰੂ ਤ੍ਰੇਤੇ ਦਾ ਸਮਾਂ ਆਇਆ ਉਹਦੇ ਵਿੱਚ ਵੀ ਸੂਚਾ ਉਜਲਾ ਪਰਮੇਸ਼ਰ ਆਪ ਸੀ ਤੇ ਫਿਰ ਦੁਆਪਰ ਦੇ ਵਿੱਚ ਵੀ ਸੂਚੋ ਪਰਮਾਤਮਾ ਹੀ ਉਜਲਾ ਸੀ ਤੇ ਅੱਜ ਕਲਯੁਗ ਦਾ ਸਮਾਂ ਚੱਲ ਰਿਹਾ ਪਰਮਾਤਮਾ ਵਾਹਿਗੁਰੂ ਦਾ ਨਾਮ ਹੀ ਸਾਰਿਆਂ ਤੋਂ ਸੁੱਚਾ ਹੈ
ਅੰਤ ਨਾ ਅੰਤਾ ਸਦਾ ਬੇਅੰਤਾ
ਜਿਹੜਾ ਕੋਈ ਜੀਵ ਅੰਤ ਪਾਉਣ ਵਾਸਤੇ ਜਾਂਦਾ ਹੈ ਪਰਮਾਤਮਾ ਦਾ ਤੇ ਨਾ ਅੰਤਾ ਵਾਹਿਗੁਰੂ ਦਾ ਅੰਤ ਨਹੀਂ ਆਉਂਦਾ ਅੰਤ ਕੋ ਪਾਹਨ ਜੋ ਗਏ ਸੇ ਆਏ ਅੰਤ ਗਵਾਏ ਉਹਨਾਂ ਜੀਵਾਂ ਦਾ ਹੀ ਅੰਤ ਹੋ ਜਾਂਦਾ ਕਿੱਡੇ ਵੱਡੇ ਵੱਡੇ ਵਿਗਿਆਨੀ ਟੱਕਰਾਂ ਮਾਰ ਕਰਕੇ ਮਰ ਜਾਂਦੇ ਤੇ ਅੰਤ ਪਾਵਾਂਗੇ ਪਰਮਾਤਮਾ ਦਾ ਸਾਧ ਸੰਗਤ ਪਰਮੇਸ਼ਰ ਦੇ ਜਿਹੜੇ ਦਿਮਾਗ ਦਿੱਤੇ ਜਿੱਥੇ ਤੱਕ ਦਿਮਾਗ ਕੰਮ ਕਰਦਾ ਇਹ ਵਿਗਿਆਨ ਹੈ ਜਿੱਥੇ ਦਿਮਾਗ ਕੰਮ ਕਰਨੋਂ ਹਟ ਗਿਆ ਹੱਥ ਖੜੇ ਹੋ ਗਏ ਉੱਥੇ ਭਗਵਾਨ ਪਰਮਾਤਮਾ ਦਾ ਰਸਤਾ ਸ਼ੁਰੂ ਹੁੰਦਾ ਹੈ ਫਿਰ ਉਹਦੇ ਤੱਕ ਪੁੱਜਣਾ ਤੇ ਤਾਂ ਵਾਹਿਗੁਰੂ ਕਿਰਪਾ ਕਰੇ ਗੁਰੂ ਸਾਹਿਬ ਕਿਰਪਾ ਕਰਨਾ ਤਾਂ ਕੋਈ ਜੀਵ ਉੱਥੇ ਤੱਕ ਪਹੁੰਚਦਾ ਹੈ ਅੰਤ ਨਾ ਅੰਤਾ ਕੋਈ ਅੰਤ ਪਾਉਣ ਵਾਲਾ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਿਆ ਨਾ ਪਾ ਸਕੇਗਾ ਸਦਾ ਬੇਅੰਤਾ ਹਮੇਸ਼ਾ ਵਾਸਤੇ ਅੰਤ ਤੋਂ ਰਹਿਤ ਬੇਅੰਤ ਸਰੂਪ ਹੈ ਪਰਮੇਸ਼ਰ
ਨਾਨਕ ਉੱਚੇ ਉੱਚਾ
ਸਤਿਗੁਰੂ ਪਾਤਸ਼ਾਹ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਉਚਾਰਨ ਕਰਦੇ ਨੇ ਉੱਚੇ ਉੱਚਾ ਸਾਰਿਆਂ ਜੀਵਾਂ ਤੋਂ ਸਾਰੇ ਦੇਵਤਿਆਂ ਅਧਿਆਕਸ਼ ਦੇਵਤਿਆਂ ਤੋਂ ਸਾਰੀਆਂ ਪੁਰੀਆਂ ਦੇ ਮਾਲਕਾਂ ਤੋਂ ਭਗਤਾਂ ਤੋਂ ਸੰਤਾਂ ਬ੍ਰਹਮ ਗਿਆਨੀਆਂ ਤੋਂ ਜੀਵਨ ਮੁਕਤਾਂ ਤੋਂ ਵਿਦੇਹ ਮੁਕਤੀਆਂ ਤੋਂ ਇਹ ਸਾਰੀਆਂ ਉੱਚੀਆਂ ਤੋਂ ਉੱਚਾ ਪਰਮੇਸ਼ਰ ਵਾਹਿਗੁਰੂ ਆਪ ਹੈ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਸ਼ਬਦ ਦਾ ਜ਼ਿੰਦਗੀ ਵਿੱਚ ਅਭਿਆਸ ਕਰ ਲੈ ਤੇ ਸਤਿਗੁਰੂ ਪਾਤਸ਼ਾਹ ਤੇਰੇ ਤੇ ਵੀ ਮਨਾ ਕਿਰਪਾ ਕਰਨਗੇ ਆਪਣੇ ਚਰਨਾਂ ਵਿੱਚ ਭੇਜਤਾ ਤੇ ਆਪਣਾ ਨਰੋਲ ਗਿਆਨ ਤੇਰੀ ਝੋਲੀ ਬੁੱਧੀ ਵਿੱਚ ਪਾ ਦੇਣਗੇ ਇਹ ਪਰਮ ਪਵਿੱਤਰ ਗੁਰਬਾਣੀ ਜੀ ਦੀ ਕਥਾ ਵਿਚਾਰ ਕਰਦਿਆਂ ਗੋਰੇ ਇਤਿਹਾਸ ਦੀ ਕਥਾ ਵਿਚਾਰ ਸਾਂਝੀ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ
ਨਿਰਮਲ ਨਿਰਮਲ ਸੂਚਾ ਸੂਚ